कुरुचि तेरी शरण मेरे दीन दयाला सुख सागर मेरे गुरु गोपाला कर कृपा नानक गुण गावर राखो शर्म साड़ी जियो तेरे कमन कमन गुण कह कह गावा तू साहिब गुणी निधना तुमरी महिमा वर्ण न सको तू ठाकुर यो चुप भगवान तेरे गुण बहुते मैं एक न जनया मैं मूर्ख किश दी जय प्रणवत नानक सुन मेरे साहिबा डुबदा पत्थर ली जाए चारे जागे चहुजुगी पंचायन आपे हुआ आपे पट्टी कलम आप लिखन हारा हुआ तख्त बैठा अर्जन गुरु सतगुर का खवै चंदोआ उगवन हो तै आथवन हो चौं चक्की की अनलोआ जिन्नी गुरु न सेवयो मन मुखा पया मोआ दूनी चौनी करा मात सच्चे दा सच्चा टोआ चारे जागे चौं जुगी पंचायन प्रभ आपे हुआ चारे जागे चौं जुगी पंचायन प्रभ आपे हुआ सतगुरु पातशाह दी साजी सवारी सत्कारयोग सतसंग जीओ सत्कार सहित फतेह प्रवान करो जी वाहिगुरु जी का खालसा वाहिगुरु जी की फतेह। सिख धर्म सिख दे नाम ते है सिख्या दा धर्म है बुद्ध धर्म बुद्ध दे नाम ते है ईसाई धर्म ईसा दे नाम ते है पर ये धर्म सिख दे नाम ते है नाल व्याख्या भी कीती है कि सिखी की है सिखी सिख्या गुर विचार नदरी कर्म लंघाए पार ए मन गुर की सिख सुन गुरु दी सिख्या मन सुन पाए गुणी निदान मत विच रतन जवाहर मानक जे एक गुर की सिख सुनी गुरु दी एक सिख्या सुनी जाए मत विच विचार रूपी रतन पैदा हो जांदे ने जवाहर पैदा हो जांदे ने अमुल विचार पैदा हो जांदे ने। सिख यो है जिस दे कोल गुरु दी सिख्या है ते सिख्या है बुरियाइयां तो बचना है नेकी करनी है धर्म कमाउना है ते धर्म दी व्याख्या कर दित्ती है बाणी विच सर्व धर्म मह श्रेष्ठ धर्म हर को नाम जप निर्मल कर्म परमात्मा दा नाम जप अंदरों चित करतार नाल जुड़िया रहे मन पवित्र रहिंदा ਬਾਹਰੋਂ ਸੰਸਾਰ ਦੀ ਸੇਵਾ ਹੋਵੇ ਤੇ ਤਨ ਪਵਿੱਤਰ ਰਹਿੰਦਾ ਹੈ। ਸੇਵਾ ਨਾਲ ਤਨ ਪਵਿੱਤਰ ਹੋਵੇਗਾ, ਸਿਮਰਨ ਨਾਲ ਮਨ ਪਵਿੱਤਰ ਹੋਵੇਗਾ। ਇਹ ਸਿੱਖੀ ਦਾ ਤੱਤ ਸਾਰ ਹੈ। ਗੁਰੂ ਨਾਨਕ ਦੇਵ ਜੀ ਨੇ ਜੋ ਅਕਾਲ ਪੁਰਖ ਕੋਲੋਂ ਸੱਚ ਲੈ ਕੇ ਆਏ ਸਨ ਉਹ ਸੰਸਾਰ ਵਿੱਚ ਵੰਡਿਆ। ਇੱਕ ਥਾਂ 'ਤੇ ਗੁਰੂ ਨਾਨਕ ਦੇਵ ਨੂੰ ਬੱਦਲ ਕਿਹਾ, ਬਰਸਾਤ। ਬੰਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਜਗਿਆਸੂ ਪਪੀਹਾ। ਜਿਸ ਨੂੰ ਨਾਮ ਦੀ ਪਿਆਸ ਸੀ ਉਹ ਅੰਮ੍ਰਿਤ ਵੇਲੇ ਬੋਲਿਆ। ਇਹ ਉਹ ਬਾਹਰ ਪੰਖੀ ਦੀ ਗੱਲ ਨਹੀਂ, ਗੁਰੂ ਅਮਰਦਾਸ ਜੀ ਨੇ ਬੜੀ ਖੋਲ੍ਹ ਕੇ ਵਿਆਖਿਆ ਕੀਤੀ ਹੈ। ਬੰਬੀਹਾ, ਇਹ ਜਗਤ ਹੈ ਮਤ ਕੋ ਭਰਮ ਭੁਲਾਏ। ਇਹ ਜਗਤ ਦੇ ਮਨੁੱਖ, ਮੈਂ ਇਹਨਾਂ ਨੂੰ ਬੰਬੀਹਾ ਕਹਿ ਰਹੇ ਹਾਂ, ਕੋ ਭਰਮ 'ਚ ਨਾ ਭੁੱਲੇ। ਇਹ ਬੰਬੀਹਾ ਪਸ਼ੂ ਹੈ, ਇਸ ਨੂੰ ਬੋਝਣ ਨਾ ਹੈ। ਉਹ ਪੰਖੀ ਅਤੇ ਪਸ਼ੂ ਹੈ, ਉਸ ਨੂੰ ਸਮਝ ਨਹੀਂ। ਅਸੀਂ ਬਾਣੀ ਸੁਣਾ ਰਹੇ ਹਾਂ ਮਨੁੱਖਾਂ ਨੂੰ, ਹੁਣ ਕੋਈ ਜਾਨਵਰ ਤਾਂ ਆ ਕੇ ਨਹੀਂ ਸੁਣਦਾ। ਗੁਰਸਿੱਖ ਮਨੁੱਖ ਆ ਕੇ ਸੁਣਦੇ ਨੇ। ਅੰਮ੍ਰਿਤ ਵੇਲੇ ਬੋਲਿਆ ਗੁਰਸਿੱਖ ਕੇ ਦਾਤਾ, ਕਿਰਪਾ ਕਰ ਮੇਰੀ ਪਿਆਸ ਬੁਝਾ, ਮੈਨੂੰ ਨਾਮ ਅੰਮ੍ਰਿਤ ਦੇ। ਗੁਰੂ ਬੱਦਲ ਨੂੰ ਹੁਕਮ ਹੋ ਗਿਆ, ਜਾਓ ਕਿਰਪਾ ਕਰਕੇ ਵਰਸ ਜਾਓ। ਮੇਘਾ ਨੂੰ ਫੁਰਮਾਨ ਹੋਵਾ, ਵਰਸੋ ਕਿਰਪਾ ਧਾਰ। ਬਰਾਬਰ ਵਰਸੇ, ਮੱਕੇ 'ਤੇ ਵੀ ਵਰਸ ਗਏ, ਕਾਂਸ਼ੀ 'ਤੇ ਵੀ। ਗੰਗਾ ਮੱਕੇ 'ਚ ਕੋਈ ਅੰਤਰ ਨਹੀਂ ਰਿਹਾ, ਪਹਾੜਾਂ 'ਤੇ ਯੋਗੀਆਂ 'ਤੇ ਵੀ ਜਾ ਵਰਸੇ। ਉਹ ਜਿੱਥੇ ਗਏ ਨਾਮ ਦੀ ਬਰਸਾਤ ਕੀਤੀ, ਸੱਚ ਉਹਨਾਂ ਵੰਡਿਆ। ਪਰ ਵਿਰੋਧਤਾ ਵੀ ਹੋਈ, ਉਸ ਦਾ ਕਾਰਨ ਸੀ। ਵਿਰੋਧਤਾ ਤਾਂ ਹੋਈ, ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਪਾਪੀ ਬੰਦੇ ਨੂੰ ਭਗਤੀ ਚੰਗੀ ਨਹੀਂ ਲੱਗਦੀ। ਮੈਂ ਰੂਮੀ ਦਾ ਇੱਕ ਵਿਚਾਰ ਪੜ੍ਹ ਰਿਹਾ ਸਾਂ, ਬੜੇ ਮਹਾਨ ਆਲਮੇ ਹੋਏ ਨੇ, ਹੈਰਾਨ ਹੋਇਆ ਪੜ੍ਹ ਕੇ। ਉਹ ਕਹਿੰਦਾ, ਇੱਤਰ ਦੇ ਬਾਜ਼ਾਰ ਵਿੱਚੋਂ ਲੰਘਦਿਆਂ ਇੱਕ ਮਛੇਰਾ ਬੇਹੋਸ਼ ਹੋ ਗਿਆ, ਮੱਛੀਆਂ ਫੜਨ ਵਾਲਾ। ਸੁਗੰਧੀ ਦਾ ਬਾਜ਼ਾਰ, ਅਤੇ ਉਹ ਬੇਹੋਸ਼ ਹੋ ਕੇ ਗਿਰ ਗਿਆ। ਬੜਾ ਯਤਨ ਕੀਤਾ, ਹੋਸ਼ ਵਿੱਚ ਆਏ, ਪਰ ਨਹੀਂ। ਉਸ ਤੋਂ ਬਾਅਦ ਉਸਦਾ ਮਿੱਤਰ ਇੱਕ ਆ ਗਿਆ, ਕਹਿਣ ਲੱਗਾ, ਪਾਸੇ ਹੋ ਜਾਓ, ਤੁਹਾਨੂੰ ਨਹੀਂ ਪਤਾ। ਬਦਬੂ 'ਚ ਗੰਦਗੀ 'ਚ ਰਹਿਣ ਵਾਲਾ ਇਹ ਬੰਦਾ ਇੱਤਰ ਦੇ ਬਾਜ਼ਾਰ 'ਚ ਆਇਆ, ਐਲਰਜੀ ਹੈ, ਬੇਹੋਸ਼ ਹੋ ਗਿਆ। ਉਹਨੇ ਗੰਦਾ ਖੈਰ ਥੈਲਾ, ਮਛਲੀਆਂ ਪਾਉਣ ਵਾਲਾ ਜਿਹੜਾ ਸੀ ਉਹ ਕੱਢਿਆ, ਉਸਦੀ ਨੱਕ ਦੇ ਕੋਲ ਜਦੋਂ ਕੀਤਾ, ਉੱਠ ਕੇ ਬੈਠ ਗਿਆ, ਉਹਨੂੰ ਨਾਲ ਲੈ ਗਿਆ। ਕਬੀਰ ਪਾਪੀ ਭਗਤ ਨਾ ਭਾਵਈ, ਪਾਪੀ ਨੂੰ ਭਗਤੀ ਚੰਗੀ ਨਹੀਂ ਲੱਗਦੀ, ਹਰ ਪੂਜਾ ਨਾ ਸੁਹਾਏ। ਹਰਨਾਕਸ਼ ਨੇ ਕਿਹਾ ਸੀ ਪ੍ਰਹਿਲਾਦ ਨੂੰ ਮਾਰ ਦਿਓ, ਪ੍ਰਹਿਲਾਦ ਉਸਦਾ ਆਪਣਾ ਬੇਟਾ, ਉਹ ਭਗਤੀ ਕਰਦਾ, ਉਸਨੂੰ ਜੱਚਦੀ ਨਹੀਂ। ਮਾਖੀ ਚੰਦਨ ਪਰ ਹਰੈ ਜਹ ਬੇਗੰਧ ਤਹ ਜਾ। ਅੱਜ ਗੁਰੂ ਨਾਨਕ ਦੇਵ ਦਾ ਨਾਮ ਸੁਣਦਿਆਂ ਤੁਹਾਡੇ ਹੱਥ ਜੁੜ ਜਾਂਦੇ, ਸਿਰ ਝੁੱਕ ਜਾਂਦਾ। ਪਰ ਉਸ ਵੇਲੇ ਸਮੇਂ ਦੇ ਲੋਕਾਂ ਪਤਾ ਕੀ ਕਿਹਾ ਸੀ, ਕੋਈ ਆਖੇ ਭੂਤਨਾ, ਕੋਈ ਕਹੇ ਬੇਤਾਲਾ। ਕਿਸੇ ਨੇ ਕਿਹਾ ਭੂਤਨਾ, ਕਿਸੇ ਬੇਤਾਲਾ ਕਿਹਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਕੋਈ ਕਹਿੰਦਾ ਸੀ ਸਧਾਰਨ ਦਿਮਾਗ ਹੈ, ਇਸਦਾ ਦਿਮਾਗ ਨਹੀਂ ਕੰਮ ਕਰਦਾ। ਭਇਆ ਦੀਵਾਨਾ ਸ਼ਾਹ ਕਾ ਨਾਨਕ ਬਹੁਰਾਨਾ। ਇਹ ਇਤਿਹਾਸ ਜੇ ਸਾਡਾ, ਕਈਆਂ ਨਗਰਾਂ ਵਿੱਚ ਰਾਤ ਨਹੀਂ ਰਹਿਣ ਦਿੱਤਾ, ਪੱਥਰ ਮਾਰੇ, ਆਖਿਆ ਇੱਥੋਂ ਚਲੇ ਜਾਓ। ਕਾਰਨ ਇਹ ਸੀ ਕਿ ਉਹਨਾਂ ਦੇ ਜਿਹੜੇ ਵਿਚਾਰ ਸਨ ਉਹ ਭਰਮਾਂ ਨੂੰ ਕੱਟਦੇ ਸਨ, ਵਹਿਮਾਂ ਨੂੰ ਕੱਟਦੇ ਸਨ। ਸੱਚ ਦਾ ਪ੍ਰਕਾਸ਼ ਸੀ, ਉੱਲੂ ਬਰਦਾਸ਼ਤ ਨਾ ਕਰ ਸਕੇ। ਮੁਖਾਲਫਤ ਹੋਈ, ਲੇਕਿਨ ਸਚਿਆਰ ਵੀ ਨਾਲ ਜੁੜਦੇ ਗਏ, ਸਤ ਸੰਗ ਬਣ ਗਿਆ। ਧਰਮਸਾਲ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ। ਜਿਸ ਵੇਲੇ ਕਰਤਾਰਪੁਰ ਵਸਾਇਆ, ਰਾਵੀ ਦੇ ਕਿਨਾਰੇ ਇਹ ਸਥਾਨ ਬਣਾਇਆ, ਗੁਰੂ ਨੇ ਆਪਣਾ ਘਰ ਬਣਾਇਆ। ਲਾਹੌਰ ਦੇ ਵਿੱਚ ਇੱਕ ਰਹਿੰਦਾ ਸੀ ਖੱਤਰੀ, ਉਸਦਾ ਨਾਮ ਸੀ ਕਰੋੜੀ ਮੱਲ। ਕਰੋੜੀ ਮੱਲ ਦੇ ਘਰ ਦੇ ਅੱਗੇ ਇੱਕ ਯੋਗੀ ਜਾ ਕੇ ਕਿੰਗ ਵਜਾ ਕੇ ਗਾਉਣ ਲੱਗਾ, ਕਹਿਣ ਲੱਗਾ, ਨਾਨਕ ਆਖੇ ਰੇ ਮਣਾ, ਸੁਣਿਆ ਸਿੱਖ ਸਹੀ, ਲੇਖਾ ਰੱਬ ਮੰਗੇਸੀਆ, ਬੈਠਾ ਕੱਢ ਵਹੀ। ਨਾਨਕ ਦਾ ਨਾਮ ਸੁਣਨ ਦੀ ਦੇਰ ਸੀ, ਬਾਹਰ ਆਇਆ ਕਿੰਗ ਉਹਦੀ ਖੋਹ ਕੇ ਉਸਦੇ ਸਿਰ 'ਚ ਮਾਰੀ, ਉਸਦਾ ਸਿਰ ਵੀ ਪਾੜ ਦਿੱਤਾ ਅਤੇ ਕਿੰਗ ਵੀ ਟੁੱਟ ਗਈ। ਕਹਿਣ ਲੱਗਾ ਮੇਰੀ ਤਾਂ ਕਿੰਗ ਤੋੜ ਦਿੱਤੀ, ਮੇਰਾ ਕੀ ਗੁਣਾ। ਕਹਿਣ ਲੱਗਾ ਤੂੰ ਨਾਨਕ ਦਾ ਨਾਮ ਲਿਆ, ਅਤੇ ਕਹਿਣ ਲੱਗੇ ਉਹ ਤਾਂ ਡੇਰਾ ਬਣਾ ਰਹੇ ਰਾਵੀ ਦੇ ਕਿਨਾਰੇ ਕਰਤਾਰਪੁਰ ਵਸਾਇਆ। ਕਹਿਣ ਲੱਗਾ ਮੈਂ ਹੁਣੇ ਉਠਾ ਕੇ ਆਉਂਦਾ। ਘੋੜੀ 'ਤੇ ਚੜ੍ਹਿਆ ਅਤੇ ਕੁੱਲਾ ਰੱਖ ਕੇ ਪੱਗ ਬੰਨਦਾ ਸੀ, ਬੜਾ ਉੱਚਾ ਤੁਰਲਾ ਕੱਢਣਾ। ਘੋੜੀ 'ਤੇ ਚੜ੍ਹਨ ਲੱਗਾ, ਪੱਗ ਲੈ ਕੇ ਜ਼ਮੀਨ 'ਤੇ ਗਿਰ ਗਈ। ਕਿਸੇ ਕਿਹਾ ਚੌਧਰੀ ਬਦਸ਼ਗਨੀ ਹੋਈ ਹੈ, ਤੂੰ ਤੁਰਨ ਲੱਗਾ ਪਹਿਲੇ ਹੀ ਤੇਰੀ ਪੱਗ ਲੈ ਗਈ, ਜਾ ਕੇ ਕੀ ਹੋਵੇਗਾ। ਗੁਰੂ ਨਾਨਕ ਦੇਵ ਬੜੀ ਬਰਕਤ ਵਾਲੇ ਨੇ, ਨਾ ਜਾ। ਪਰ ਨਹੀਂ ਮੰਨਿਆ, ਮੈਂ ਜਾਵਾਂਗਾ ਹੁਣੇ, ਜੋ ਬਣਾਇਆ ਢਾ ਕੇ ਆਵਾਂਗਾ, ਉਠਾ ਕੇ ਆਵਾਂਗਾ। ਕੋਲ ਆਇਆ ਅਤੇ ਅੰਧਾ ਹੋ ਗਿਆ। ਵੈਸੇ ਅੱਤ ਕਥਨੀ ਨਹੀਂ ਹੈ, ਠੀਕ ਜੇ। ਇੱਕ ਵਾਰੀ ਐਸਾ ਹੋਇਆ ਸੀ, ਇੱਕ ਮਾਤਾ ਨੇ ਬੱਚੇ ਨੂੰ ਦੁੱਧ ਦਿੱਤਾ ਅਤੇ ਦੁੱਧ ਪੀਂਦਿਆਂ ਉਹ ਬੱਚਾ ਬਿਲਕੁਲ ਛੋਟਾ ਸੀ, ਬੱਚਾ ਕੋਈ 5 ਕੁ ਦਿਨ ਦਾ, ਮਰ ਗਿਆ। ਰਿਸਰਚ ਹੋਈ ਕਿ ਹੋਇਆ ਕੀ, ਕਿ ਸਿਆਣੇ ਨੇ ਕਿਹਾ ਕਿ ਬੀਬੀ ਦੁੱਧ ਪਿਲਾਉਣ ਤੋਂ ਪਹਿਲਾਂ ਤੂੰ ਕਿਸੇ ਨਾਲ ਲੜੀ ਤਾਂ ਨਹੀਂ। ਕਹਿਣ ਲੱਗੀ ਲੜੀ ਸਾਂ ਪਤੀ ਨਾਲ, ਕ੍ਰੋਧ ਵਿੱਚ ਆ ਕੇ ਮੈਂ ਆਪਣੇ ਸਰੀਰ 'ਤੇ ਅਨੇਕਾਂ ਚੋਟਾਂ ਵੀ ਕੀਤੀਆਂ। ਕਹਿਣ ਲੱਗੇ ਬਸ ਕ੍ਰੋਧ ਵਿੱਚ ਤੇਰਾ ਸ਼ੀਰ ਜਿਹੜਾ ਸੀ ਜ਼ਹਿਰ ਬਣ ਗਿਆ। ਇਹ ਸੱਚ ਜੇ ਹੁੰਦਾ, ਕੋਈ ਬੰਦਾ ਆਪਣਾ ਟੈਂਪਰੇਚਰ ਚੈੱਕ ਕਰਕੇ ਵੇਖ ਲਵੇ, ਜਿਸ ਵੇਲੇ ਸ਼ਾਂਤ ਹੋਵੇਗਾ ਹੋਰ ਹੋਵੇਗਾ, ਗੁੱਸਾ ਚੜਿਆ ਹੋਵੇ ਹੋਰ ਹੋ ਜਾਏਗਾ। ਅਵਗਣ ਸਾਰੇ ਗਰਮ ਨੇ, ਗੁਣ ਸਾਰੇ ਦੇ ਸਾਰੇ ਸ਼ਾਂਤ ਨੇ। ਜੇ ਅੱਤ ਦਾ ਕ੍ਰੋਧ ਆ ਜਾਏ, ਜਦੋਂ ਕਹਿੰਦੇ ਨਾ ਅਸੀਂ ਕ੍ਰੋਧ ਵਿੱਚ ਗੁੱਸੇ 'ਚ ਬੰਦਾ ਅੰਨਾ ਹੋ ਗਿਆ, ਇਹ ਵਾਕਿਆ ਹੋ ਜਾਂਦਾ, ਹੋ ਗਿਆ। ਆਖਣ ਲੱਗਾ ਹੇ ਸਤਿਗੁਰੂ ਨਾਨਕ, ਜੇ ਕਿਤੇ ਮੈਨੂੰ ਨਜ਼ਰ ਆਉਣ ਲੱਗ ਪਵੇ ਟੋਕਰੀ ਢੋਵਾਂਗਾ, ਇਹ ਸਥਾਨ ਆਪ ਬਣਾਵਾਂਗਾ। ਨਜ਼ਰ ਆਉਣ ਲੱਗ ਪਿਆ, ਇਸਨੇ ਫਿਰ ਆਪ ਸੇਵਾ ਕਰਵਾਈ। ਇਸਦਾ ਪਾਪ ਪਹਿਲੇ ਵਿਰੋਧਤਾ ਵੀ ਹੋਈ। ਅੱਗੇ ਚੱਲੀਏ, ਹਮਾਯੂ ਆਇਆ ਖੰਡੂਰ ਸਾਹਿਬ, ਗੁਰੂ ਅੰਗਦ ਦੇਵ 'ਤੇ ਤਲਵਾਰ ਕੱਢ ਲਈ, ਵੀ ਇਹ ਮੈਨੂੰ ਅੱਗੋਂ ਲੈਣ ਕਿਉਂ ਨਹੀਂ ਆਏ, ਮੇਰਾ ਸਨਮਾਨ ਕਿਉਂ ਨਹੀਂ ਕੀਤਾ। ਗੁਰੂ ਸਾਹਿਬ ਕਹਿਣ ਲੱਗੇ ਆਸ਼ੀਰਵਾਦ ਲੈਣੀ, ਉਹ ਵੀ ਤਲਵਾਰ ਨਾਲ। ਜੇ ਤੂੰ ਤਲਵਾਰ ਚਲਾਉਣੀ ਸੀ ਹਮਾਯੂ, ਸ਼ੇਰ ਸ਼ਾਹ ਸੂਰੀ ਦੇ ਟਾਕਰੇ 'ਤੇ ਲੜਨਾ ਸੀ, ਉੱਥੋਂ ਦੌੜਾ ਆ ਫਕੀਰਾਂ 'ਤੇ ਤਲਵਾਰ ਕੱਢ ਲਈ, ਇਹ ਤਾਂ ਅੱਛੀ ਗੱਲ ਨਹੀਂ, ਸ਼ਰਮਸਾਰ ਹੋਇਆ। ਗੁਰੂ ਅੰਗਦ ਅਮਰਦਾਸ ਜੀ ਦੀ ਗੋਇੰਦਵਾਲ ਵਿੱਚ ਬੜੀ ਵਿਰੋਧਤਾ ਹੋਈ, ਔਰ ਗੁਰੂ ਅੰਗਦ ਦੇਵ ਨੂੰ ਵੀ ਸ਼ਿਵਨਾਥ ਯੋਗੀ ਨੇ ਖਹਿਰੇ ਜੱਟਾਂ ਨੂੰ ਪ੍ਰੇਰ ਕੇ ਨਗਰੋਂ ਬਾਹਰ ਕੱਢ ਦਿੱਤਾ ਸੀ। ਇਹ ਇਤਿਹਾਸ ਹੈ ਸਾਡਾ। ਖੋਜਿਆਂ ਮੁਖਾਲਫਤ ਕੀਤੀ, ਗੋਇੰਦੇ ਖੱਤਰੀ ਦੇ ਪੁੱਤਰ ਨੇ ਕੀਤਾ, ਕੁਛ ਹਿੰਦੂਆਂ ਰਲ ਕੇ ਅਕਬਰ ਦੇ ਕੋਲ ਜਾ ਕੇ ਇੱਕ ਕੇਸ ਦਾਇਰ ਕਰ ਦਿੱਤਾ ਕਿ ਗੁਰੂ ਅਮਰਦਾਸ ਨੇ ਸਾਡੀ ਧਾਰਮਿਕ ਮਰਿਆਦਾ ਭ੍ਰਿਸ਼ਟ ਕਰ ਦਿੱਤੀ ਹੈ, ਔਰ ਕੇਸ ਲੱਗਾ। ਗੁਰੂ ਰਾਮਦਾਸ ਜੀ ਨੂੰ ਲਾਹੌਰ ਜਾਣਾ ਪਿਆ, ਔਰ ਉਹਨੇ ਜਾ ਕੇ ਆਪਣਾ ਪੱਖ ਪੇਸ਼ ਕੀਤਾ, ਵਿਰੋਧੀ ਹਾਰ ਗਏ। ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ 'ਤੇ ਬੜੀਆਂ ਮਿਹਰਾਂ ਬਖਸ਼ੀਆਂ ਹੋਈਆਂ। 4 ਮਿਹਰਾਂ ਗੁਰੂ ਅਮਰਦਾਸ ਜੀ ਨੇ ਕੀਤੀਆਂ। ਹੁਣ ਵੇਖੋ, ਬਚਪਨ ਵਿੱਚ ਹੀ ਚੂਨੀ ਮੰਡੀ ਲਾਹੌਰ ਜਦੋਂ ਇਹਨਾਂ ਦਾ ਜਨਮ ਹੋਇਆ, 7 ਸਾਲ ਦੇ ਸਨ, ਛੋਟੀ ਉਮਰ ਸੀ। ਮਾਤਾ ਪਹਿਲੇ ਚੜ੍ਹਾਈ ਕਰ ਗਈ ਅਤੇ ਪਿਤਾ ਹਰਦਾਸ ਵੀ ਚੜ੍ਹਾਈ ਕਰ ਗਏ। ਯਤੀਮ ਹੋ ਗਏ, ਨਾਨੀ ਰਹਿੰਦੀ ਸੀ ਬਾਸਰ ਕੇ ਗਈ, ਪਰ ਉਹ ਉੱਥੇ ਰਹਿ ਨਹੀਂ ਸੀ ਸਕਦੀ ਕਿਉਂਕਿ ਕੋਈ ਕੰਮ ਨਹੀਂ ਸੀ। ਨਾਨੀ ਨੇ ਘਰ ਨੂੰ ਲਾਇਆ ਤਾਲਾ ਅਤੇ ਦੋਹਤਰੇ ਨੂੰ ਉਂਗਲੋਂ ਫੜ ਕੇ ਕਹਿਣ ਲੱਗੀ, ਆ ਬੇਟਾ ਚੱਲੀਏ, ਇੱਥੇ ਸਾਡਾ ਹੁਣ ਕੌਣ ਹੈ। ਗੁਰੂ ਰਾਮਦਾਸ ਜੀ ਦਾ ਇਤਿਹਾਸ ਪੜ੍ਹੋ, ਪੁਰਾਤਨ ਸਰੋਤ, ਉਹਨਾਂ ਤੋਂ ਪਤਾ ਲੱਗਦਾ ਕਿ ਇੱਕ ਇਹਨਾਂ ਦਾ ਭਰਾ ਵੀ ਸੀ ਅਤੇ ਇੱਕ ਭੈਣ ਵੀ ਸੀ। ਉਹ ਲਿਖਿਆ ਰਾਮਦਾਸ ਹਰਦਿਆਲ ਸੋਢੀ ਸੱਕੇ ਦੋਏ ਭਾਈ, ਇੱਕ ਰਾਮਦਾਸੀ ਭੈਣ ਕਹਾਈ। ਇੱਕ ਇਹਨਾਂ ਦੀ ਭੈਣ ਵੀ ਸੀ, ਇੱਕ ਇਹਨਾਂ ਦਾ ਭਰਾ ਵੀ ਸੀ ਜਿਸ ਦਾ ਨਾਂ ਸੀ ਹਰਦਿਆਲ। ਇੰਝ ਜਾਪਦਾ ਇਤਿਹਾਸ ਕਰਾਂ, ਫਿਰ ਉਸ ਤੋਂ ਬਾਅਦ ਉਹਨਾਂ ਦਾ ਕਿਤੇ ਕੋਈ ਜ਼ਿਕਰ ਨਹੀਂ ਕੀਤਾ, ਨਾ ਹਰਦਿਆਲ ਦਾ ਨਾ ਭੈਣ ਦਾ, ਕਿ ਛੋਟੀ ਉਮਰ ਵਿੱਚ ਇਹ ਚੜ੍ਹਾਈ ਕਰ ਗਏ। ਨਾ ਨਹੀਂ ਲੈ ਆਏ, ਘਰ ਨੂੰ ਤਾਲਾ ਲਾਇਆ ਅਤੇ ਜਦੋਂ ਬਾਸਰ ਕੇ ਆਏ। ਇਹ ਬਾਸਰ ਕੇ ਜਿਹੜਾ ਪਿੰਡ ਹੈ ਜਿੱਥੇ ਸੰਨ ਸਾਹਿਬ ਗੁਰਦੁਆਰਾ ਅੰਮ੍ਰਿਤਸਰ ਦੇ ਨਜ਼ਦੀਕ, ਇਹ ਗੁਰੂ ਅਮਰਦਾਸ ਜੀ ਦਾ ਜਨਮ ਅਸਥਾਨ ਹੈ, ਇੱਥੇ ਜਨਮ ਹੋਇਆ ਸੀ। ਔਰ ਗੁਰੂ ਰਾਮਦਾਸ ਜੀ ਦਾ ਨਾਨਕਾ ਪਿੰਡ ਹੈ। ਸਾਂਝ ਕੈਸੀ ਬਣੀ, ਉਧਰੋਂ ਉਮਰ ਹੋ ਗਈ ਹੈ ਉਹਨਾਂ ਦੀ ਵੀ ਲਗਭਗ 62 ਸਾਲ, ਇੱਧਰੋਂ ਬੀਬੀ ਲੈ ਕੇ ਜਦੋਂ ਗਈ ਤਾਂ ਬੱਚਿਆਂ ਨੂੰ ਚੁੱਕ ਲਿਆ, ਗੱਲ ਨਾਲ ਲਾ ਲਿਆ। ਕਹਿਣ ਲੱਗੇ ਬੀਬੀ ਬੜਾ ਅੱਛਾ ਕੀਤਾ ਜੀ, ਜੇਠੇ ਨੂੰ ਲੈ ਆਈ। ਕਹਿਣ ਲੱਗੇ ਹੁਣ ਇਸ ਦਾ ਰੱਬ ਹੀ ਰਾਖਾ ਹੈ, ਪਿਤਾ ਵੀ ਨਹੀਂ ਮਾਤਾ ਵੀ ਨਹੀਂ, ਅਤੇ ਜੇ ਪਿਆਰ ਦਿੱਤਾ ਤਾਂ ਸਿਰ 'ਤੇ ਹੱਥ ਰੱਖਣਾ। ਬਾਬਾ ਅਮਰਦਾਸ ਕਹਿਣ ਲੱਗੇ ਇਸ ਦੇ ਸਿਰ 'ਤੇ ਅਕਾਲ ਪੁਰਖ ਦਾ ਹੱਥ ਰਹੇਗਾ, ਮੈਂ ਹਮੇਸ਼ਾ ਇਸ ਨੂੰ ਪਿਆਰ ਕਰਦਾ ਰਹਾਂਗਾ। ਉਹਨਾਂ ਬਾਣੀ ਵਿੱਚ ਵੀ ਲਿਖਿਆ ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ। ਗੁਰੂ ਅਮਰਦਾਸ ਮੇਰਾ ਬਚਪਨ ਦਾ ਮਿੱਤਰ ਹੈ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਹੋਂ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ, ਮੈਂ ਉਹਨਾਂ ਦੇ ਦਰਸ਼ਨਾਂ ਬਿਨਾਂ ਰਹਿ ਨਹੀਂ ਸਕਦਾ। ਹੁਣ 7 ਸਾਲ ਦੀ ਉਮਰ ਸੀ, 5 ਸਾਲ ਹੋਰ ਇੱਥੇ ਬਾਸਰ ਕੇ ਰਹੇ। ਜਿਸ ਵੇਲੇ ਉਮਰ ਹੋ ਗਈ 12 ਸਾਲ ਦੀ, ਉਧਰੋਂ ਸਾਹਿਬ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਜਦੋਂ ਖੰਡੂਰ ਆ ਕੇ ਵਸਾਇਆ, ਉਸ ਵੇਲੇ ਵੀ ਉੱਥੇ ਚਲੇ ਗਏ। ਆਪ ਨੂੰ ਯਾਦ ਹੋਵੇਗਾ ਕਿ 18 ਸਾਲ ਦੀ ਉਮਰ ਇਹਨਾਂ ਦੀ ਹੋ ਚੁੱਕੀ ਸੀ, ਉਧਰੋਂ ਗੁਰੂ ਅਮਰਦਾਸ ਗੁਰੂ ਬਣ ਗਏ, ਅਤੇ ਮਿਹਰਾਂ ਇਹਨਾਂ 'ਤੇ ਐਸੀਆਂ ਕੀਤੀਆਂ ਕਿ ਪਹਿਲੇ ਬੱਚੀ ਦਾ ਰਿਸ਼ਤਾ ਦੇ ਦਿੱਤਾ, ਦੂਸਰੀ ਕਿਰਪਾ ਕੀਤੀ ਇਹਨਾਂ ਨੂੰ, ਜਿੱਥੇ ਸਿੱਖੀ ਦਿੱਤੀ ਬੱਚੀ ਦਾ ਰਿਸ਼ਤਾ ਦਿੱਤਾ, ਗੁਰਿਆਈ ਗੱਦੀ ਵੀ ਦੇ ਦਿੱਤੀ, ਔਰ ਚੌਥੀ ਮਹਾਨ ਕਿਰਪਾ ਕੀਤੀ 6 ਸਾਲ 11 ਮਹੀਨੇ 7 ਦਿਨ ਆਪਣੀ ਰਹਿੰਦੀ ਉਮਰਾਂ ਵੀ ਦੇ ਦਿੱਤੀ। ਐਸਾ ਕਿਹਾ ਰਾਮਦਾਸ ਅਬ ਤਨ ਪਰ ਹਰੈ। ਇੱਕ ਦਿਨ ਬੀਬੀ ਭਾਨੀ ਨੂੰ ਕਹਿੰਦੇ ਨੇ ਬੇਟਾ ਰਾਮਦਾਸ ਜੇ ਚੜ੍ਹਾਈ ਕਰ ਜਾਏ ਤੂੰ ਕੀ ਕਰੇ। ਕਹਿਣ ਲੱਗੀ ਭਾਣੇ ਵਿੱਚ ਰਹਾਂਗੀ। ਕਹਿਣ ਲੱਗੇ ਰਹਿੰਦੀ ਉਮਰ ਇਹ ਜੀਣਗੇ। ਮਹਾਨ ਬਖਸ਼ਿਸ਼ ਕੀਤੀ, ਇਹ ਸੁਭਾਗ ਜੋੜਾ ਐਸਾ ਜੁੜਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਕ ਵਾਰੀ ਸੰਗਤ ਵਿੱਚ ਕਿਹਾ ਸੀ, ਸਾਧ ਸੰਗਤ ਮੈਂ ਤੁਹਾਨੂੰ ਦੱਸਾਂ ਪੁੱਤਰ ਕੈਸਾ ਚਾਹੀਦਾ, ਜਵਾਈ ਕੈਸਾ ਹੋਵੇ, ਸਿੱਖ ਕੈਸਾ ਚਾਹੀਦਾ ਔਰ ਸੇਵਕ ਕੈਸਾ ਚਾਹੀਦਾ। ਕਹਿਣ ਲੱਗੇ ਸਿੱਖ ਨਹੀਂ ਕੋਈ ਅੰਗਦ ਜਿਹਾ, ਗੁਰੂ ਅੰਗਦ ਦੇ ਵਰਗਾ ਸਿੱਖ ਅੱਜ ਤੱਕ ਨਹੀਂ ਕੋਈ ਹੋਇਆ, ਸਿੱਖ ਨਹੀਂ ਕੋਈ ਅੰਗਦ ਜਿਹਾ। ਕਹਿਣ ਲੱਗੇ ਸੇਵਕ ਨਹੀਂ ਕੋਈ ਅਮਰਦਾਸ ਵੇਹਾ, ਰਿਸ਼ਤੇਦਾਰ ਨਹੀਂ ਕੋਈ ਰਾਮਦਾਸ ਜੈਸਾ, ਪੁੱਤ ਨਹੀਂ ਕੋਈ ਅਰਜਨ ਵੈਸਾ, ਕਿ ਜਵਾਈ ਦਾ ਮਾਤ ਗੁਰੂ ਰਾਮਦਾਸ ਵਰਗਾ ਕਿਤੇ ਨਹੀਂ ਲੱਭਣਾ। ਕਹਿ ਦਿੱਤਾ ਕੀ ਤੈਨੂੰ ਦਾਜ ਦੇਈਏ। ਕਹਿਣ ਲੱਗੇ ਪੜਦੇ ਕੱਜ ਲਿਓ, ਲੋਕ ਪਰ ਲੋਕ, ਬਸ ਇਹ ਦਾਜ ਦੇ ਦਿਓ। ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ, ਜਿੱਤ ਸਵਰ ਹੈ ਮੇਰਾ ਕਾਜੋ। ਕਿਹਾ ਦਾਤਾ ਕਿਰਪਾ ਕਰਨੀ, ਮੈਨੂੰ ਆਤਮ ਪ੍ਰਕਾਸ਼ ਦੇ ਦਿਓ ਜਿਹੜਾ ਲੋਕ ਪ੍ਰਲੋਕ ਚਾਨਣ ਕਰੇ। ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ, ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਮੈਨੂੰ ਤੇਜ ਦਾਜ ਦਿਓ, ਇਹ ਦਾਜ ਮੈਨੂੰ ਚਾਹੀਦਾ, ਇਹ ਮੇਰੇ 'ਤੇ ਕਿਰਪਾ ਕਰੋ। ਐਸਾ ਸੁਭਾਗ ਜੋੜਾ, ਕਦੀ ਇਹ ਘਟਨਾ ਘਟਦੀ ਹੈ ਕਿ ਮਾਤਾ ਭਾਨੀ ਵਰਗੀ ਪਤਨੀ ਹੋਵੇ, ਗੁਰੂ ਰਾਮਦਾਸ ਵਰਗਾ ਪਤੀ ਹੋਵੇ। ਸੇਵਾ ਕੀਤੀ ਅਤੇ ਗੁਰਿਆਈ ਕਿਵੇਂ ਮਿਲੀ? ਭੱਟਾਂ ਨੇ ਇਸ ਗੱਲ ਦਾ ਜੋ ਫੈਸਲਾ ਦਿੱਤਾ ਕਮਾਲ ਹੈ। ਉਹ ਕਹਿੰਦੇ ਨੇ ਗੁਰੂ ਅਮਰਦਾਸ ਦਾ ਮਨ ਹਰ ਤਰ੍ਹਾਂ ਨਾਲ ਗੁਰੂ ਰਾਮਦਾਸ 'ਤੇ ਮੰਨ ਗਿਆ। ਉਹ ਲਿਖੀ ਪੰਕਤੀ ਤੁਹਾਨੂੰ ਸੁਣਾਵਾਂ। ਸਭ ਵਿਦ ਮਾਨਿਓ ਮਨ, ਸਭ ਵਿਦ ਮਾਨਿਓ ਮਨ, ਤਬ ਹੀ ਭਏ ਪ੍ਰਸੰਨ, ਰਾਜ ਯੋਗ ਤਖਤ ਦੀਅਨ ਗੁਰੂ ਰਾਮਦਾਸ। ਐਵੇਂ ਨਹੀਂ ਦੇ ਦਿੱਤਾ, ਇੱਕ ਗੱਲ ਹੋਰ, ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ। ਸੱਚ ਜੇ ਗੁਰਿਆਈ ਦਾ ਕੋਈ ਮੁੱਲ ਨਹੀਂ, ਕੋਈ ਆਖੀਏ ਨਾ ਇਹ ਕੋਈ ਸੇਵਾ ਨਾਲ ਲੈ ਗਿਆ ਜਾਂ ਜਪ ਨਾਲ ਲੈ ਗਿਆ ਤਪ ਨਾਲ, ਫਿਰ ਤਾਂ ਮੁੱਲ ਪੈ ਗਿਆ। ਨਹੀਂ, ਬਾਣੀ ਦੇ ਵਿੱਚ ਬਿਲਾਵਲ ਕੀ ਵਾਰ ਮਹਿਲਾ ਚੌਥਾ ਗੁਰੂ ਰਾਮਦਾਸ ਜੀ ਨੇ ਜੋ ਫੈਸਲਾ ਦਿੱਤਾ ਬੜਾ ਕਮਾਲ। ਕਹਿੰਦੇ ਨੇ ਧੁਰੋਂ ਹੁਕਮ ਹੈ, ਜਿਸ 'ਤੇ ਨਾਮ ਹੁੰਡੀ ਲਿਖੀ ਹੁੰਦੀ ਹੈ ਉਸੇ ਨੂੰ ਤਾਰੀ ਜਾਂਦੀ ਹੈ। ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ, ਧੁਰੋਂ ਹੁਕਮ ਬੁੱਝ ਸੱਚ ਨਿਸ਼ਾਂ। ਫਿਰ ਪਰਖ ਕਿਸ ਵਾਸਤੇ? ਪੁੱਤੀ ਪਾਤੀ, ਪੁੱਤਾਂ ਨੂੰ ਪਰਖਿਆ, ਭਤੀਜਿਆਂ ਨੂੰ ਪਰਖ ਲਿਆ। ਪੁੱਤੀ ਪਾਤੀ ਸੱਕੀ ਜਵਾਈ, ਅੱਗੋਂ ਪਿੱਛੋਂ ਟੋਲ ਡਿੱਠਾ ਲਾਇਨ ਸਭਨਾ ਕਾ ਅਪਮਾਨ। ਇਹ ਫਿਰ ਪਰਖ ਕਿਸ ਵਾਸਤੇ ਹੈ? ਉਹ ਕਹਿੰਦੇ ਨੇ ਅਪਮਾਨ ਲਾਉਣ ਵਾਸਤੇ, ਹੰਕਾਰ ਤੋੜਨ ਵਾਸਤੇ, ਕਿ ਇਸ ਦੇ ਯੋਗ ਇਹ ਹੀ ਸੀ। ਤੁਰੋਂ ਜਿਨ੍ਹਾਂ 'ਤੇ ਬਖਸ਼ਿਸ਼ ਹੋਈ ਗੁਰਿਆਈ ਗੱਦੀ ਉਹਨਾਂ ਨੂੰ ਮਿਲੀ। ਜਿਸ ਵੇਲੇ ਗੁਰਿਆਈ ਗੱਦੀ 'ਤੇ ਬਿਠਾਇਆ, ਕਹਿੰਦੇ ਨੇ ਪੁੱਤਰਾਂ ਨੂੰ ਕਿਹਾ, ਮੋਹਣ ਜੀ ਨੇ ਮੱਥਾ ਨਹੀਂ ਟੇਕਿਆ, ਪਰ ਮੋਹਰੀ ਪੁੱਤ ਸਨਮੁਖ ਹੋਵਾ ਰਾਮਦਾਸੇ ਪੈਰੀਂ ਪਾਏ ਜੀਓ। ਗੁਰੂ ਅਮਰਦਾਸ ਨੇ ਆਪ ਮੱਥਾ ਟੇਕਿਆ, ਬਾਬਾ ਬੁੱਢਾ ਜੀ ਨੇ ਮੱਥਾ ਟੇਕਿਆ, ਸੰਗਤਾਂ ਨੇ ਭੇਟਾ ਰੱਖੀ, ਕੋਈ ਕਰ ਬਖੀਲੀ ਨਵੇਂ ਨਾਹੀਂ, ਫਿਰ ਸਤਿਗੁਰ ਆਨ ਨਿਵਾਇਆ, ਮਿਹਰਾਂ ਬਖਸ਼ਾਂ ਕੀਤੀਆਂ, ਗੁਰੂ ਥਾਪ ਦਿੱਤਾ। ਅਤੇ ਉਸ ਵੇਲੇ ਅੱਖਾਂ 'ਚੋਂ ਜਲ ਆ ਗਿਆ ਅਤੇ ਕਹਿਣ ਲੱਗੇ, ਪਾਤਸ਼ਾਹ ਅੱਜ ਮੈਨੂੰ ਕੋਈ ਯਾਦ ਆਈ। ਕਹਿਣ ਲੱਗੇ, ਕਿਹੜੀ? ਕਹਿਣ ਲੱਗੀ, ਉਹ ਚੂਨੀ ਮੰਡੀ ਲਾਹੌਰ ਦੀ, ਜਦੋਂ ਮੈਂ ਯਤੀਮ ਹੋ ਕੇ ਉੱਥੋਂ ਨਿਕਲ ਕੇ ਆਇਆ ਸਾਂ। ਲੋਕ ਕਹਿੰਦੇ ਸਨ, ਗਰੀਬ ਕਿੱਥੋਂ ਖਾਏਗਾ, ਇਸ ਦੀ ਪਰਵਰਿਸ਼ ਕੌਣ ਕਰੇਗਾ, ਇਹਨੂੰ ਕੌਣ ਪਾਲੇਗਾ? ਲੋਕ ਤਾਂ ਕਹਿੰਦੇ ਸਨ, ਇਸ ਦਾ ਬਣੇਗਾ ਕੀ? ਅਤੇ ਮੈਨੂੰ ਪੈਰਾਂ 'ਚ ਰੁਲਦਿਆਂ ਨੂੰ ਤੁਸੀਂ ਚੁੱਕ ਕੇ ਗੱਲ ਨਾਲ ਲਾ ਲਿਆ, ਤੁਸੀਂ ਇਸ ਤਖ਼ਤ 'ਤੇ ਬਿਠਾ ਦਿੱਤਾ, ਗੁਰੂ ਨਾਨਕ ਦੇਵ ਦੇ ਤਖ਼ਤ 'ਤੇ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ। ਮੇਰੀ ਜਿਹੜੀ ਹਾਲਤ ਸੀ ਤੁਹਾਡੇ ਕੋਲੋਂ ਛੁਪੀ ਹੈ, ਤੁਸੀਂ ਜਾਣਦੇ ਹੋ। ਹਮ ਰੁਲਤੇ ਫਿਰਦੇ, ਅਸੀਂ ਰੁਲਦੇ ਫਿਰਦੇ ਸਾਂ, ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਗੁਰੂ ਨੇ ਕੀੜਿਆਂ ਨੂੰ ਥਾਪ ਦਿੱਤਾ, ਕੀੜਾ ਥਾਪਦੇ ਪਾਤਸ਼ਾਹੀ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿੱਤ ਮਿਲਿਆ ਚੁੱਕੈ ਸਭ ਸੋਗ ਸੰਤਾਪੇ। ਇਹ ਬਖਸ਼ਾਂ ਕੀਤੀਆਂ ਸਨ। ਵੱਡੇ ਪੁੱਤਰ ਦਾ ਜਨਮ ਹੋਇਆ ਜਿਸ ਦਾ ਨਾਮ ਸੀ ਪ੍ਰਿਥੀ ਚੰਦ। ਉਹਨਾਂ ਕਿਹਾ, ਦੋਤਾ ਆਇਆ? ਅਤੇ ਕਹਿੰਦੇ ਨੇ ਖਾਮੋਸ਼ ਰਹੇ, ਕਹਿਣ ਲੱਗੇ ਰੱਬ ਭਲਾ ਕਰੇ। ਦੂਜਾ ਜਨਮਿਆ ਮਹਾਂਦੇਵ, ਫਿਰ ਉਹ ਗੱਲ ਕਹੀ। ਜਦੋਂ ਤੀਸਰੀ ਵਾਰੀ ਕਿਹਾ, ਦੋਤਾ ਆਇਆ ਜੇ, ਗੁਰੂ ਅਰਜਨ ਦੇਵ ਦਾ ਜਨਮ ਹੋਇਆ, ਵੇਖਿਆ। ਲੋਕ ਵੇਖ ਰਹੇ ਸਨ ਕਿ ਗੁਰੂ ਅਮਰਦਾਸ ਕੀ ਦਿੰਦੇ ਨੇ ਦੋਤਰੇ ਨੂੰ। ਲੋਕ ਪਿਆਰ ਵਜੋਂ ਪੈਸੇ ਦਿੰਦੇ ਸਨ, ਉਹ ਹੀਰਾ ਦਿੰਦੇ ਨੇ, ਕੀ ਦਿੰਦੇ ਨੇ? ਕਹਿਣ ਲੱਗੇ, ਲਿਆ ਬੇਟਾ। ਉਹਨੂੰ ਚੁੱਕਿਆ ਅਤੇ ਗੋਦੀ 'ਚ ਆਪਣੀ 'ਚ ਬਿਠਾ ਕੇ ਜੋ ਉਹਨਾਂ ਦਿੱਤਾ, ਅੱਜ ਤੱਕ ਕੋਈ ਦੁਨੀਆਂ ਦਾ ਨਾਨਾ ਦੋਤਰੇ ਨੂੰ ਦੇ ਨਹੀਂ ਸਕਿਆ। ਜੋ ਉਹਨਾਂ ਮਿਹਰਾਂ ਕਰ ਦਿੱਤੀਆਂ, ਬਖਸ਼ਾਂ ਕਰ ਦਿੱਤੀਆਂ, ਉਹ ਹੀ ਦੇ ਸਕਦੇ ਸਨ। ਵੇਖਿਆ, ਸਿਰ 'ਤੇ ਹੱਥ ਰੱਖਿਆ ਅਤੇ ਕਹਿਣ ਲੱਗੇ, ਦੋਹਤਾ ਬਾਣੀ ਕਾ ਬੋਹਤਾ। ਇਹ ਬਾਣੀ ਦਾ ਜਹਾਜ਼ ਹੋਵੇਗਾ। ਵਾਕਿਆ ਹੀ ਉਹਨਾਂ ਬਾਣੀ ਦਾ ਜਹਾਜ਼ ਰਚਿਆ। ਉਹਨਾਂ ਸਾਨੂੰ ਜਿਹੜੀ ਦੇਣ ਦਿੱਤੀ, ਇੱਕ ਛੋਟੀ ਜਿਹੀ ਕਥਾ ਦ੍ਰਿਸ਼ਟਾਂਤ ਵਜੋਂ ਮੈਂ ਤੁਹਾਨੂੰ ਸੁਣਾਵਾਂ, ਤਾਂ ਕਿ ਇਸ ਵਚਨ ਦੀ ਵਿਆਖਿਆ ਹੋ ਸਕੇ। ਇੱਕ ਅਤੀਤ ਵਿੱਚ ਮਹਾਂਪੁਰਖ ਹੋਇਆ, ਉਸਦਾ ਨਾਮ ਮੈਂ ਪੜ੍ਹਿਆ, ਰਖਤ ਦੇਵ, ਬਾਬਾ ਰਖਤ ਦੇਵ। ਰਕਤ ਤੇ ਕਹਿੰਦੇ ਨੇ ਖੂਨ ਨੂੰ, ਰਕਤ ਦਾ ਦਾਨੀ, ਖੂਨ ਦਾ ਦਾਨੀ ਬਾਬਾ ਰਕਤ ਦੇਵ। ਉਹ ਇਹ ਕਥਾ ਇੰਜ ਹੋਈ ਕਿ ਉਸਦੀ ਮਾਤਾ ਸੀ ਆਂਦੀ ਨੇਤਰਹੀਨ, ਮਾਤਾ ਨੂੰ ਦਿਸਦਾ ਨਹੀਂ ਸੀ। ਕਹਿਣ ਲੱਗੇ ਪੁੱਤਰ ਸੁਣਿਆ ਕਈ ਵਾਰ ਕੋਈ ਢੋ ਢੁੱਕ ਜਾਂਦੇ ਨੇ, ਕੁਛ ਵਰ ਮਿਲ ਜਾਂਦੇ ਨੇ, ਅੰਧੇ ਵੀ ਵੇਖਣ ਲੱਗ ਪੈਂਦੇ ਨੇ, ਕਿਤੇ ਮੈਂ ਵੀ ਵੇਖਾਂ। ਅਤੇ ਉਹ ਜਾ ਕੇ ਬੰਦਗੀ ਕਰਨ ਕਿਤੇ ਇਕਾਂਤ ਵਿੱਚ ਚਲਾ ਗਿਆ, ਵਰ ਤਾਂ ਉਹਨੂੰ ਮਿਲ ਗਿਆ ਕਿ ਤੇਰਾ ਬਲੱਡ ਤੇਰਾ ਖੂਨ ਜਿੰਨਾ ਅੱਖਾਂ ਨੂੰ ਲੱਗੇਗਾ ਉੱਥੇ ਜੋਤ ਆ ਜਾਏਗੀ, ਜਾ ਤੈਨੂੰ ਵਰ ਦਿੱਤਾ। ਪਰ ਜਦੋਂ ਘਰ ਆਇਆ ਮਾਤਾ ਚੜ੍ਹਾਈ ਕਰ ਚੁੱਕੀ ਸੀ, ਲੋਕਾਂ ਸੰਸਕਾਰ ਵੀ ਕਰ ਦਿੱਤਾ ਸੀ, ਮਾਂ ਤਾਂ ਹੈ ਨਹੀਂ ਜਿਸ ਲਈ ਸਭ ਕੁਛ ਕੀਤਾ ਸੀ। ਪਰ ਇਹਨੇ ਚਾਹਿਆ ਵਰ ਮਿਲਿਆ ਵਿਅਰਥ ਨਾ ਜਾਏ ਦੁਨੀਆਂ 'ਤੇ, ਹੋਰ ਅੰਧੀਆਂ ਮਾਵਾਂ ਬਹੁਤ ਹੋਣਗੀਆਂ। ਇਹ ਕੰਧੇ 'ਤੇ ਇਸਨੇ ਆਪਣਾ ਬਲੱਡ ਚੈੱਕ ਕੀਤਾ, ਉਂਗਲੀ 'ਚੋਂ ਕੱਢ ਕੇ ਉਹਨੂੰ ਦਿਸਣ ਲੱਗ ਪਿਆ, ਅੰਧਿਆਂ ਦੀਆਂ 'ਤੇ ਲਾਈਨਾਂ ਲੱਗ ਗਈਆਂ। ਜਦੋਂ ਪਤਾ ਲੱਗਾ ਜਿਹੜਾ ਆਏ ਬਾਬਾ ਦੋ ਕੁ ਬੂੰਦਾ ਖੂਨ ਦੇ ਦੇ, ਹੁਣ ਖੂਨ ਸੀ ਗਿਣਤੀ ਦਾ ਉਹ ਤਾਂ ਗਿਆ ਮੁੱਕ। ਉਹ ਲਿਖਿਆ ਉਸਦੀਆਂ ਉਂਗਲੀਆਂ ਪਿੰਡੀਆਂ ਤੋਰੀਆਂ ਵਰਗੀਆਂ ਹੋ ਗਈਆਂ, ਰੰਗ ਪੀਲਾ ਪੈ ਗਿਆ, ਖੂਨ ਮੁੱਕ ਗਿਆ। ਜਿਸ ਵੇਲੇ ਸੂਈ ਮਾਰਿਆਂ ਵੀ ਖੂਨ ਨਾ ਨਿਕਲੇ ਉਹ ਗਿਰ ਗਿਆ, ਮਰ ਗਿਆ। ਅਤੇ ਅੰਧੇ ਖਲੋਤੇ ਸਨ, ਉਹ ਆਖਣ ਬਾਬਾ ਸਾਡਾ ਕੀ ਸਵਾਰਿਆ, ਥੋੜ੍ਹਾ ਜਿਹਾ ਸਾਨੂੰ ਵੀ ਖੂਨ ਦੇ ਜਾਂਦਾ। ਇੱਕ ਫਕੀਰ ਨੇ ਕਿਹਾ ਉਹਨੂੰ ਮਰਦੇ ਨੂੰ, ਜੇ ਵਾਰੀ ਮੰਗਣਾ ਸੀ ਅਤੇ ਰੱਬ ਨੂੰ ਕਹਿ ਦੇਣਾ ਸੀ ਜੇ ਮੇਰੇ ਖੂਨ ਨਾਲ ਅੰਧੇ ਸੁਜਾਖੇ ਹੋਣੇ ਨੇ ਤਾਂ ਫਿਰ ਖੂਨ ਹੀ ਮੈਨੂੰ ਇੰਨਾ ਦੇ ਦੇਵੀ ਜਿਹੜਾ ਮੁੱਕੇ ਹੀ ਕਦੀ ਨਾ, ਤੂੰ ਵਰ ਤਾਂ ਠੀਕ ਲੈਣਾ ਸੀ। ਖੈਰ ਉਹ ਤਾਂ ਨਾ ਲੈ ਸਕਿਆ, ਪਰ ਗੁਰੂ ਅਰਜਨ ਦੇਵ ਜੀ ਨੇ ਮੁਰਦਿਆਂ 'ਚ ਜਾਣ ਪਾਉਣ ਲਈ, ਜੀਵਨ ਸਫਲ ਕਰਨ ਲਈ ਉਹਨਾਂ ਜਿਹੜੀ ਦਾਤ ਲਈ ਉਹ ਗੁਰਬਾਣੀ, ਅਨੇਕਾਂ ਦਾ ਉਧਾਰ ਕੀਤਾ ਇਸ ਅੰਮ੍ਰਿਤ ਬਾਣੀ ਨੇ ਅਤੇ ਅਨੇਕਾਂ ਦਾ ਕਰੇਗੀ ਅਤੇ ਕਦੀ ਮੁੱਕੇਗੀ ਨਹੀਂ। ਉਹਨਾਂ ਨੂੰ ਪਤਾ ਸੀ ਰਕਤ ਦੇਵ ਦਾ ਖੂਨ ਤਾਂ ਮੁੱਕ ਗਿਆ, ਪਰ ਗੁਰੂ ਮੈਨੂੰ ਉਹ ਦਾਤ ਦੇਵੇ ਜਿਹੜੀ ਖੰਮ ਹੈ ਖਰਚਾ ਹੈ, ਰਲ ਮਿਲ ਪਾਈ ਤੋਟ ਨਾ ਆਵੈ ਵੱਧ ਦੋ ਜਾਏ। ਇਹ ਮਹਾਨ ਬਖਸ਼ਿਸ਼ ਹੋਈ। ਕਹਿੰਦੇ ਨੇ ਇੱਕ ਵਾਰੀ ਜਾ ਕੇ ਨਾਨਾ ਸਤਿਗੁਰੂ ਸੁੱਤੇ ਨੇ ਅਤੇ ਮੰਜੀ ਨੂੰ ਫੜ ਕੇ ਜ਼ੋਰ ਨਾਲ ਹਿਲਾ ਦਿੱਤਾ ਅਤੇ ਮੂੰਹੋਂ ਬਚਨ ਨਿਕਲਿਆ, ਕਹਿਣ ਲੱਗੇ ਕਿਹੜਾ ਪੁਰਖ ਹੈ ਭਾਰੀ ਜਿਨ ਮੰਜੀ ਹਿਲਾਈ ਸਾਰੀ, ਇਹਨੇ ਤਾਂ ਸਾਡੀ ਮੰਜੀ ਹਿਲਾ ਕੇ ਰੱਖ ਦਿੱਤੀ, ਇਹ ਕੌਣ ਹੈ? ਕਹਿਣ ਲੱਗੇ ਜੀ ਦੋਤਾ ਜੇ, ਬੜੀਆਂ ਮਿਹਰਾਂ ਕੀਤੀਆਂ, ਬਖਸ਼ਾਂ ਕੀਤੀਆਂ, 11 ਸਾਲ ਗੋਇੰਦਵਾਲ ਵਿੱਚ ਪਹਿਲੇ ਗੁਜ਼ਰੇ, 2 ਸਾਲ ਗੁਰੂ ਦੇ ਹੁਕਮ ਅਨੁਸਾਰ ਜਾ ਕੇ ਲਾਹੌਰ ਵੀ ਰਹੇ। ਵੱਡੇ ਵੀਰ ਨੇ ਇਨਕਾਰ ਕਰ ਦਿੱਤਾ ਸੀ, ਕਹਿਣ ਲੱਗਾ ਮੈਂ ਨਹੀਂ ਜਾਣਾ। ਉਸ ਤੋਂ ਛੋਟੇ ਇਨਕਾਰ ਕਰ ਦਿੱਤਾ, ਮਸਤ ਸੁਭਾਅ, ਕਹਿਣ ਲੱਗਾ ਮੇਰਾ ਕੋਈ ਰਿਸ਼ਤੇਦਾਰ ਹੀ ਨਹੀਂ, ਮੈਂ ਨਹੀਂ ਜਾਣਦਾ। ਕਹਿਣ ਲੱਗੇ ਪਿਤਾ ਜੀ ਜਿੱਥੇ ਸਿਰ ਦੇਣ ਦੀ ਗੱਲ ਹੋਵੇ ਉੱਥੇ ਭੇਜੋ, ਉੱਥੇ ਵੀ ਜਾਵਾਂਗਾ, ਤੁਹਾਡਾ ਹੁਕਮ ਮੰਨਾਂਗਾ, ਜਦੋਂ ਬੁਲਾਓਗੇ ਤਾਂ ਆਵਾਂਗਾ, ਬੁਲਾਏ ਤਾਂ ਆਏ। 18 ਸਾਲ 4 ਮਹੀਨੇ ਦੀ ਉਮਰ ਸੀ ਜਿਸ ਵੇਲੇ ਗੁਰਿਆਈ ਗੱਦੀ 'ਤੇ ਬੈਠੇ। 18 ਸਾਲ 4 ਮਹੀਨੇ ਦੀ ਉਮਰ ਵਿੱਚ ਉਸ ਗੁਰੂ ਪਾਤਸ਼ਾਹ ਜੀ ਦੇ ਅਸਥਾਨ 'ਤੇ ਜਿੱਥੇ ਆ ਕੇ ਕਦੀ ਅਕਬਰ ਨੇ ਮੱਥਾ ਟੇਕਿਆ ਸੀ, ਰਾਜੇ ਮਹਾਰਾਜੇ ਝੁਕਦੇ ਸਨ। ਮਹਾਨ ਕੰਮ, ਏਡੇ ਮਹਾਨ ਕੰਮ, ਔਰ ਪ੍ਰਿਥੀ ਚੰਦ ਵਰਗੇ ਰੋਕ ਪਾਉਣ ਵਾਲੇ ਨੇ। ਉਹ ਬੜਾ ਹੁਸ਼ਿਆਰ ਸੀ, ਰਾਜਨੀਤਿਕ ਸੀ। ਮਸੰਦ ਉਹਨੇ ਸਾਰੇ ਆਪਣੇ ਨਾਲ ਗੰਢ ਲਏ। ਹੁਣ ਮਸੰਦ ਕੀ ਸਨ? ਮਸਨਤ ਸ਼ਬਦ ਦਾ ਅਰਥ ਹੁੰਦਾ ਤਖ਼ਤ, ਤਖ਼ਤ ਦੇ ਨੇੜੇ ਬੈਠਣ ਵਾਲੇ ਦਰਬਾਰੀ। ਮਸੰਦ ਸਿਸਟਮ ਜਿਹੜਾ ਇਹ ਚਲਾਇਆ ਗੁਰੂ ਰਾਮਦਾਸ ਜੀ ਨੇ। ਉਹਨਾਂ ਨੂੰ ਭੇਜਿਆ ਜਾਂਦਾ ਸੀ ਕਾਰ ਸੇਵਾ ਸਿੱਖਾਂ ਕੋਲੋਂ ਲਿਆਓ ਤਾਂ ਕਿ ਪਰਉਪਕਾਰ ਦੇ ਕੰਮ ਹੋਣ, ਔਰ ਸੰਗਤਾਂ ਉਹਨਾਂ ਨੂੰ ਸੌਂਪੀਆਂ ਸਨ, ਇਸੇ ਇਲਾਕੇ ਵਿੱਚ ਸੇਵਾ ਤੂੰ ਲੈਣੀ, ਇਸੇ ਇਲਾਕੇ ਵਿੱਚ ਸੇਵਾ ਤੂੰ ਕਰਵਾਉਣੀ ਹੈ। ਹੁਣ ਉਹ ਇਲਾਕੇ ਦੀਆਂ ਸੰਗਤਾਂ ਨਾਲ ਉਹ ਜੁੜੇ ਸਨ, ਇਲਾਕੇ ਵੰਡੇ ਸਨ। ਗੁਰੂ ਅਮਰਦਾਸ ਜੀ ਨੇ 22 ਸੂਬੇ ਸਨ, ਇੱਕ ਇੱਕ ਸੂਬੇ ਵਿੱਚ ਇੱਕ ਇੱਕ ਮੰਜੀ ਪ੍ਰਬੰਧ ਉਹਨਾਂ ਨੇ ਇੱਕ ਐਸਾ ਕਮਾਲ ਪ੍ਰਬੰਧ ਕੀਤਾ ਜਿਵੇਂ ਮੁਗਲੀਆ ਹਕੂਮਤ ਨੇ 22 ਸੂਬੇ ਥਾਪੇ ਸਨ, ਇੱਕ ਇੱਕ ਸੂਬੇ ਵਿੱਚ ਇੱਕ ਇੱਕ ਮੰਜੀਦਾਰ ਥਾਪ ਦਿੱਤਾ, ਲੈ ਭਈ ਇਸ ਥਾਂ ਦੀ ਸਾਰੀ ਸਿੱਖੀ ਦੀ ਸੰਭਾਲ ਤੂੰ ਕਰਨੀ ਹੈ, ਇਸ ਦੀ ਤੂੰ ਕਰਨੀ ਹੈ। ਇਹਨਾਂ ਵਿੱਚ ਮੁਸਲਮਾਨ ਪਠਾਨ ਵੀ ਸਨ, ਮੁਸਲਮਾਨਾਂ ਤੋਂ ਜਿਹੜੇ ਸਿੱਖ ਬਣੇ ਉਹ ਵੀ ਮੰਜੀਦਾਰ, ਉਹ ਵੀ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ। ਮਸੰਦ ਥਾਪੇ, ਮਸੰਦ ਪ੍ਰਿਥੀ ਚੰਦ ਨੇ ਆਪਣੇ ਨਾਲ ਗੰਢ ਲੈ, ਹੁਣ ਸੰਗਤ ਤਾਂ ਸਾਰੀ ਲੈ ਆਉਂਦੇ ਨੇ, ਕਹਿੰਦੇ ਨੇ ਜੀ ਇਹ ਗੁਰੂ ਨੇ, ਆਮ ਬੰਦਿਆਂ ਨੂੰ ਪਤਾ ਨਹੀਂ ਸੀ, ਭੇਟਾ ਲੈ ਲੈਂਦੇ ਨੇ, ਪਰ ਉਹਨਾਂ ਨੂੰ ਨੀਚਾ ਵਿਖਾਉਣ ਲਈ ਕਰਦੇ ਨਹੀਂ, ਕਹਿੰਦੇ ਲੰਗਰ ਦਾ ਪ੍ਰਬੰਧ ਉਹਨਾਂ ਕੋਲ, ਹੁਣ ਭੇਟਾ ਆਪ ਲੈ ਲੈਣੀ, ਸੰਗਤਾਂ ਨੂੰ ਲੰਗਰ ਛਕਣ ਉੱਧਰ ਭੇਜ ਦੇਣ। ਇੱਥੇ ਤੱਕ ਲਿਖਿਆ ਕਿ ਘਰ ਦੀਆਂ ਵਸਤੂਆਂ ਵੀ ਵੇਚ ਦਿੱਤੀਆਂ, ਸੰਗਤਾਂ ਨੂੰ ਲੰਗਰ ਛਕਾ ਦਿੱਤਾ। ਇੱਕ ਦਿਨ ਮਾਤਾ ਗੰਗਾ ਨੇ ਕਹਿ ਦਿੱਤਾ ਹੁਣ ਕੀ ਬਣੇਗਾ, ਕਹਿਣ ਲੱਗੇ ਰੁੱਖੋ ਭੋਜਨ ਭੂਮ ਸਹਿਣ ਸਖੀ ਪ੍ਰਿਸੰਗ ਸੁਖ ਬਿਹਾਰ। ਰੁੱਖਾ ਭੋਜਨ ਮਿਲੇ, ਜ਼ਮੀਨ 'ਤੇ ਸੌਣਾ ਪਵੇ, ਪਰ ਪਿਆਰਾ ਮੇਰੇ ਨਾਲ, ਨੰਕਾਰ ਮੇਰੇ ਨਾਲ ਹੈ। ਭਾਈ ਗੁਰਦਾਸ ਜੀ ਆ ਗਏ, ਬਾਬਾ ਬੁੱਢਾ ਸਾਹਿਬ ਜੀ ਨੇ ਸਾਰੀ ਗੱਲ ਦੱਸੀ। ਭਾਈ ਗੁਰਦਾਸ ਜੀ ਨੇ ਸੰਗਤਾਂ ਨੂੰ ਸਮਝਾਇਆ, ਲੰਗਰ ਦੀ ਪਰੰਪਰਾ ਠੀਕ ਹੋ ਗਈ, ਪਰ ਪ੍ਰਿਥੀ ਚੰਦ ਬੜਾ ਨਾਰਾਜ਼ ਹੋ ਗਿਆ। ਇਹਨਾਂ ਦਿਨਾਂ ਦੇ ਵਿੱਚ ਹੀ ਆਸ ਵੱਜੀ ਕਿ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਘਰ ਸੰਤਾਨ ਹੋਣ ਦੀ ਆਸ ਹੋਈ। ਪ੍ਰਿਥੀ ਚੰਦ ਨੇ ਅਨੇਕਾਂ ਖੜਯੰਤਰ ਰਚੇ, ਜਾ ਕੇ ਵਡਾਲੀ ਛੇਹਰਟਾ ਸਾਹਿਬ ਦੇ ਕੋਲ ਹੈ ਨਗਰ ਵਡਾਲੀ, ਗੁਰੂ ਕੀ ਵਡਾਲੀ ਜਿਸ ਨੂੰ ਕਹਿੰਦੇ ਨੇ, 3 ਸਾਲ ਗੁਰੂ ਅਰਜਨ ਦੇਵ ਪਾਤਸ਼ਾਹ ਇੱਥੇ ਰਹੇ। ਜਨਮ ਜਦੋਂ ਹੋਇਆ ਸਾਹਿਬਜ਼ਾਦੇ ਦਾ, ਪ੍ਰਿਥੀ ਚੰਦ ਨੇ ਸਭ ਤੋਂ ਪਹਿਲੇ ਇੱਕ ਦਾਈ ਨੂੰ ਤਿਆਰ ਕੀਤਾ ਕਿ ਜਾ ਕੇ ਜਾ ਦੁੱਧ ਚੁੰਘਾਉਣ ਦੇ ਬਹਾਨੇ ਸਾਹਿਬਜ਼ਾਦੇ ਨੂੰ ਜ਼ਹਿਰ ਦੇ ਦੇ, ਪਰ ਉਸ 'ਤੇ ਆਪਣੇ 'ਤੇ ਅਸਰ ਹੋ ਗਿਆ, ਉਹ ਮਰ ਗਈ। ਪਰ ਪ੍ਰਿਥੀ ਚੰਦ ਦੀ ਕਰਤੂਤ ਦੱਸ ਗਈ, ਉਸ ਤੋਂ ਬਾਅਦ ਇੱਕ ਸਪੇਰੇ ਨੂੰ ਭੇਜਿਆ, ਜਾਂ ਤੂੰ ਜਾ ਸੱਪ ਲੜਾ ਦੇ। ਹੁਣ ਸੱਪ ਛੱਡਿਆ ਅਤੇ ਭਾਰੀ ਪੀਰ ਨੇ ਜਿਉਂ ਸੱਪ ਨੂੰ ਸਿਰ ਤੋਂ ਫੜਿਆ, ਛੱਡਿਆ ਉਦੋਂ ਜਦੋਂ ਉਹ ਮਰ ਗਿਆ। ਵਾਪਸ ਆਏ ਅੰਮ੍ਰਿਤਸਰ ਸਾਹਿਬ, ਇੱਕ ਕਹਾਣੀ ਨੂੰ ਤਿਆਰ ਕੀਤਾ। ਜਦੋਂ ਬੰਦੇ ਦੇ ਅੰਦਰ ਪੱਥਰ ਹੋ ਜਾਏ ਨਾ, ਤਾਂ ਈਰਖਾ ਦਵੈਸ਼ ਅੰਦਰ ਆ ਜਾਏ, ਇਨਸਾਨ ਇਨਸਾਨ ਨਹੀਂ ਰਹਿ ਜਾਂਦਾ, ਯਕੀਨਨ ਫਿਰ ਦੂਸਰੇ ਦਾ ਦੁੱਖ ਮੰਗਦਾ, ਅਤੇ ਜਿਹੜਾ ਦੂਸਰੇ ਲਈ ਦੁੱਖ ਮੰਗੇਗਾ ਉਸਦਾ ਭਲਾ ਕਦੀ ਹੋ ਹੀ ਨਹੀਂ ਸਕਦਾ, ਆਪ ਸੁਖੀ ਕਿਵੇਂ ਰਹੇਗਾ। ਜਿਸ ਅੰਦਰ ਤਾਤ ਪਰਾਈ ਹੋਵੇ, ਇਸ ਦਾ ਕਦੇ ਨਾ ਹੋਵੀ ਭਲਾ। ਜੋ ਕਿਸੇ ਦਾ ਬੁਰਾ ਮੰਗੇ, ਉਸ ਦਾ ਆਪਣਾ ਭਲਾ ਕਿਵੇਂ ਹੋਵੇ। ਇੱਕ ਬੜੀ ਪਿਆਰੀ ਕਥਾ ਮੈਨੂੰ ਯਾਦ ਆਈ, 2 ਭਿਖਾਰੀ ਰਲ ਕੇ ਮੰਗਦੇ ਸਨ, ਇੱਕ ਅੰਧਾ ਦੂਸਰਾ ਲੰਗੜਾ। ਇੱਕ ਦਿਨ ਦੋਵੇਂ ਹੀ ਲੜ ਪਏ, ਇੱਕ ਕੋਲ ਅੱਖਾਂ ਨਹੀਂ ਪਰ ਹੰਕਾਰ ਤਾਂ ਹੈ ਵੀ ਮੇਰੀਆਂ ਲੱਤਾਂ ਠੀਕ ਨੇ, ਦੂਸਰੇ ਕੋਲ ਲੱਤਾਂ ਨਹੀਂ ਉਹਨੂੰ ਅਪਮਾਨ ਮੇਰੀਆਂ ਅੱਖਾਂ ਠੀਕ ਨੇ। ਲੰਗੜੇ ਨੂੰ ਉਹ ਮੋਢੇ 'ਤੇ ਚੁੱਕਦਾ ਔਰ ਮੰਗਦੇ, ਲੜ ਪੈ, ਅੰਧਾ ਵੱਖ ਹੋ ਕੇ ਬਹਿ ਗਿਆ, ਲੰਗੜਾ ਵੱਖ ਹੋ ਕੇ ਬਹਿ ਗਿਆ। ਕਥਾ ਬੜੀ ਸੁੰਦਰ ਹੈ, ਪਰਮਾਤਮਾ ਨੂੰ ਤਰਸ ਆ ਗਏ, ਰੱਬ ਆ ਗਏ। ਪਹਿਲਾਂ ਅੰਧੇ ਨੂੰ ਕਹਿਣ ਲੱਗਾ, ਮੰਗ ਤੂੰ ਕੀ ਚਾਹੁੰਦਾ, ਉਹਨੇ ਚਾਹਿਆ ਇਹਨਾਂ ਨੂੰ ਅੱਜ ਪੂਰੇ ਕਰ ਹੀ ਜਾਵਾਂ, ਇਸ ਦੀਆਂ ਲੱਤਾਂ ਠੀਕ ਕਰਦੇ ਹਾਂ, ਇਸ ਦੀਆਂ ਅੱਖਾਂ ਠੀਕ ਕਰਦੇ ਹਾਂ, ਪੂਰੇ ਕਰਦੇ ਹਾਂ। ਅੰਧੇ ਨੂੰ ਕਿਹਾ, ਮੰਗ ਕੀ ਚਾਹੁੰਦਾ। ਅਤੇ ਅੰਧਾ ਅਸੀਂ ਹੁਣ ਸੁਭਾਵਿਕ ਸੋਚਾਂਗੇ ਅੱਖਾਂ ਹੀ ਮੰਗੇਗਾ, ਪਰ ਪਤਾ ਕੀ ਮੰਗਿਆ। ਅੰਧੇ ਨੂੰ ਕਹਿਣ ਲੱਗੇ, ਮੰਗ ਕੀ ਚਾਹੁੰਦਾ, ਕਹਿਣ ਲੱਗਾ ਜੀ ਲੰਗੜੇ ਨੂੰ ਅੰਧਾ ਕਰਕੇ ਜਾਓ। ਕਹਿਣ ਲੱਗੇ, ਮੈਂ ਤਾਂ ਤੈਨੂੰ ਵੀ ਪੂਰਾ ਕਰਨ ਆਇਆ ਸਾਂ, ਇਹ ਤੂੰ ਕੀ ਕੀਤਾ, ਤਥਾਸਤੂ। ਹੁਣ ਉਹ ਚਲੇ ਗਏ ਲੰਗੜੇ ਕੋਲ, ਉਹ ਕਹਿਣ ਲੱਗੇ, ਹੁਣ ਤੂੰ ਮੰਗ ਪਈ, ਤੂੰ ਕੀ ਚਾਹੁੰਦਾ। ਕਹਿਣ ਲੱਗਾ ਜੀ ਅੰਧੇ ਨੂੰ ਵੀ ਲੂਲਾ ਕਰਕੇ ਜਾਓ। ਕਹਿਣ ਲੱਗੇ, ਮੈਂ ਤੁਹਾਨੂੰ ਪੂਰੇ ਕਰਨ ਆਇਆ, ਤੁਸੀਂ ਪਹਿਲੇ ਨਾਲੋਂ ਵੀ ਗਏ ਗੁਜ਼ਰੇ, ਮੈਂ ਇਸ ਕਥਾ ਨੂੰ ਪੜ੍ਹਿਆ, ਜਾਪਿਆ ਸੰਸਾਰ ਕਦੋਂ ਹੋਵੇਗਾ। ਕਦੀ ਅੰਧਾ ਕਹਿੰਦਾ, ਮੈਨੂੰ ਕੁਛ ਨਹੀਂ ਚਾਹੀਦਾ, ਮੇਰੇ ਮਿੱਤਰ ਦੀਆਂ ਲੱਤਾਂ ਠੀਕ ਕਰ ਜਾਓ। ਉਹ ਕਹਿੰਦਾ, ਮੈਨੂੰ ਕੁਛ ਨਹੀਂ ਚਾਹੀਦਾ, ਉਸ ਦੀਆਂ ਅੱਖਾਂ ਠੀਕ ਕਰ ਜਾਓ। ਗੁਰੂ ਨੇ ਪਰਉਪਕਾਰ ਸਿਖਾਇਆ, ਸਿੱਖ ਇੱਕ ਲਈ ਨਹੀਂ ਸਾਰੇ ਜਗਤ ਲਈ ਕਹਿੰਦਾ, ਤੇਰੇ ਭਾਣੇ ਸਰਬੱਤ ਕਾ ਭਲਾ, ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਹੇ ਦਾਤਿਆ, ਸਾਰੇ ਜੀਵਾਂ ਦੀ ਕਿਰਪਾ ਕਰਕੇ ਸੰਭਾਲ ਕਰ। ਬਾਣੀ ਵਿੱਚ ਤਾਂ ਐਸਾ ਮੰਗਿਆ ਕੋਈ ਭੁੱਖਾ ਨਾ ਰਹੇ, ਅੰਨ ਪਾਣੀ ਬਹੁਤ ਪੈਦਾ ਕਰ, ਅੰਨ ਪਾਣੀ ਮੋਚਿਓ ਪਾਏ ਦੁੱਖ ਦਾਲਦ ਭੰਨ ਧਾਰ, ਅਨਾਜ ਬਹੁਤ ਪੈਦਾ ਹੋਵੇ ਬਾਣੀ 'ਚ ਲਿਖਿਆ। ਮੀਂਹ ਭਾ ਕਹਿੰਦੇ ਨੇ ਅਰਦਾਸ ਸੁਣੀ ਦਾ ਤਾਰ ਹੋਈ ਸ੍ਰਿਸ਼ ਠਰ, ਮੀਂਹ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ, ਕਿਰਪਾ ਕਰ ਕੋਈ ਦੁਖੀ ਨਾ ਰਹੇ, ਮਿਹਰ ਕਰ ਹਰ ਬੰਦਾ ਹੀ ਆਨੰਦ ਨਾਲ ਰਹੇ। ਇਹ ਦਾਤ ਮੰਗੀ ਹੈ, ਦੂਸਰੇ ਵਾਸਤੇ ਦੁੱਖ ਮੰਗਣਾ। ਉਹ ਬੱਚੇ ਨੂੰ ਤਿਆਰ ਕੀਤਾ, ਲੈ ਦੋ ਨੇ ਲੱਡੂ, ਇਹ ਹਰਗੋਬਿੰਦ ਨੂੰ ਖਵਾਈ ਅਤੇ ਆਪ ਖਾਈ, ਇੱਕ ਵਿੱਚ ਜ਼ਹਿਰ ਪਾਇਆ ਸੀ ਪਰ ਉਹਦੇ ਮੰਦੇ ਭਾਗ ਉਹ ਜ਼ਹਿਰ ਵਾਲਾ ਆਪ ਖਾ ਬੈਠਾ, ਜਿਹੜਾ ਠੀਕ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਦੇ ਦਿੱਤਾ, ਉਹ ਫਿਰ ਬਚ ਗਿਆ। ਖੜਾਵੇ ਨੂੰ ਤਿਆਰ ਕੀਤਾ ਕਿ ਦਹੀਂ ਤੂੰ ਖਵਾਉਣਾ, ਦਹੀਂ 'ਚ ਜ਼ਹਿਰ ਪਾ ਦੇ। ਗੁਰੂ ਸਾਹਿਬ ਨੇ ਨਹੀਂ ਖਾਧਾ, ਉਹ ਭਾਰੀ ਪੀਰ ਜਿਸ ਕੰਮ ਲਈ ਆਏ ਸਨ ਉਹ ਕਰਨਾ ਸੀ, ਉੱਚੀ ਚੀਖ ਮਾਰੀ, ਗੁਰੂ ਅਰਜਨ ਦੇਵ ਆਪ ਚਲੇ ਗਏ। ਉਹ ਬ੍ਰਾਹਮਣ ਦਾ ਇੱਥੇ ਸ਼ਬਦ ਵੀ ਹੈ, ਉਸ ਦੇ ਪਰਥਾਏ, ਉਹ ਘਬਰਾ ਗਿਆ ਇੰਨਾ ਕਿ ਉਹਦੇ ਹੱਥ ਵਿੱਚੋਂ ਉਹ ਜਿਹੜਾ ਕੌਲਾ ਸੀ ਥੱਲੇ ਗਿਰ ਗਿਆ, ਅਤੇ ਕੋਲ ਇੱਕ ਕੁੱਤਾ ਸੀ ਉਹ ਖਾ ਗਿਆ, ਰੋਕਦਿਆਂ ਖਾ ਗਿਆ, ਕੁੱਤਾ ਮਰ ਗਿਆ। ਗੁਰੂ ਸਾਹਿਬ ਕਹਿਣ ਲੱਗੇ ਬੜਾ ਜ਼ੁਲਮ ਕੀਤਾ ਇੱਕ ਬੱਚੇ 'ਤੇ, ਕੁੱਤੇ ਤੇਰਾ ਕੀ ਵਿਗਾੜਿਆ ਸੀ, ਦੱਸ ਉਹ ਮਰ ਗਿਆ। ਬਾਣੀ ਵਿੱਚ ਸ਼ਬਦ ਲਿਖਿਆ, ਲੇਪ ਨਾ ਲਾਗੋ ਤਿਲਕਾ ਮੂਲ, ਦੁਸ਼ਟ ਬ੍ਰਾਹਮਣ ਮੋਆ ਹੋਏ ਕੈ ਸੂਲ, ਹਰ ਜਨ ਰਾਖੈ ਪਾਰ ਬਮੈ ਆਪ, ਪਾਪੀ ਮੋਆ ਗੁਰ ਪ੍ਰਤਾਪ। ਕੁਛ ਚਿਰ ਵਾਸਤੇ ਪ੍ਰਿਥੀ ਚੰਦ ਨਿਰਾਸ਼ ਹੋ ਕੇ ਸਹੁਰੇ ਪਿੰਡ ਲਾਹੌਰ ਜ਼ਿਲ੍ਹੇ ਸੀ ਹੇਰਾਂ, ਐਨ ਉਸਨੇ ਹਰਿਮੰਦਰ ਸਾਹਿਬ ਦੇ ਨਕਸ਼ੇ ਦਾ ਉੱਥੇ ਮੰਦਰ ਬਣਵਾਉਣਾ ਸ਼ੁਰੂ ਕੀਤਾ। ਇਸੇ ਤਰ੍ਹਾਂ ਹੀ ਸਰੋਵਰ ਆਵੇ ਝਾੜੇ, ਪਠਾਨ ਇੱਕ ਤਿਆਰ ਕੀਤਾ, ਉਹਦਾ ਨਾਂ ਸੀ ਸੁਲਹੀ ਖਾਂ। ਉਹ ਕਹਿਣ ਲੱਗਾ ਕੋਈ ਗੱਲ ਨਹੀਂ, ਮੈਂ ਦਿੱਲੀ ਨੂੰ ਜਾ ਰਿਹਾ, ਜਾਂਦਾ ਅੰਮ੍ਰਿਤਸਰ ਲੁੱਟਦਾ, ਮੈਂ ਲੁੱਟ ਲਵਾਂਗਾ, ਫੌਜਾਂ ਮੇਰੇ ਨਾਲ ਨੇ, ਅਰਜਨ ਦੇਵ ਨੂੰ ਫੜ ਕੇ ਨਾਲ ਲੈ ਜਾਵਾਂਗਾ, ਜਿਉਂਦਾ ਨਹੀਂ ਆਵੇਗਾ। ਗੁਰੂ ਸਾਹਿਬ ਨੂੰ ਪਤਾ ਲੱਗਾ, ਨਿਕਟਵਰਤੀ ਸੇਵਕ ਕਹਿਣ ਲੱਗੇ ਮਹਾਰਾਜ ਇੱਕ ਚਿੱਠੀ ਲਿਖੋ ਉਸ ਨੂੰ ਸਮਝਾਓ। ਗੁਰੂ ਪਾਤਸ਼ਾਹ ਕਹਿਣ ਲੱਗੇ ਨਹੀਂ। ਕਹਿਣ ਲੱਗੇ ਫਿਰ ਦੋ ਬੰਦੇ ਹੀ ਭੇਜੋ ਜਿਹੜੇ ਆਪਣੇ ਵੱਲੋਂ ਸਮਝਾਉਣ। ਕਹਿਣ ਲੱਗੇ ਨਹੀਂ। ਕਹਿਣ ਲੱਗੇ ਫਿਰ ਕੀ ਕਰੋਗੇ? ਉਹਨਾਂ ਸ਼ਬਦ ਲਿਖਿਆ, ਪ੍ਰਥਮੈ ਮਤਾ ਜੇ ਪੱਤਰੀ ਚਲਾਵੋ, ਪੱਤਰੀ ਦਾ ਅਰਥ ਹੁੰਦਾ ਪਾਤੀ, ਚਿੱਠੀ, ਵੀ ਚਿੱਠੀ ਭੇਜਾਂ। ਦੁਤੀਏ ਮਤਾ ਦੋ ਇਮਾਨ ਪਹੁੰਚਾਵੋ, ਦੋ ਬੰਦੇ ਭੇਜਾਂ। ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ, ਪ੍ਰਭ ਤੂੰ ਹੀ ਧਿਆਇਆ, ਅਕਾਲ ਪੁਰਖ ਨੂੰ ਧਿਆਇਆ। ਬਾਬਾ ਪ੍ਰਿਥੀ ਚੰਦ ਵਿਖਾ ਰਹੇ ਸਨ ਸੁਲਹੀ ਖਾਂ ਨੂੰ, ਵੇਖੋ ਮੈਂ ਆਵੇ ਝਾੜੇ, ਮੈਂ ਇੱਥੇ ਬੜਾ ਵੱਡਾ ਸਥਾਨ ਬਣਾਉਣਾ, ਪਰ ਉਹਦੇ ਮੰਦੇ ਭਾਗ ਇੱਕ ਇਲੋਡੀ ਘੋੜੇ 'ਤੇ ਚੜ੍ਹ ਕੇ ਵੇਖਦਾ ਸੀ, ਘੋੜਾ ਤ੍ਰਿਪ ਕੇ ਆ ਉਹਨੂੰ ਲੈ ਕੇ ਸਿੱਧਾ ਹੀ ਆਵੇ ਵਿੱਚ ਜਾ ਪਿਆ, ਘੋੜਾ ਵੀ ਸੜ ਗਿਆ, ਸੁਲਹੀ ਖਾਂ ਵੀ ਸੜ ਗਿਆ। ਪਾਤਸ਼ਾਹ ਨੂੰ ਪਤਾ ਲੱਗਾ, ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੂਆ ਨਾ ਪਾਕ, ਕਾਡ ਕੁਠਾਰ ਖਸਮ ਸਿਰ ਕਟਿਆ, ਖਿਣ ਮੈਂ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨੋ ਤਾਕ, ਨਾਰਾਇਣ ਲਿਆ ਨਠੂੰਗੜਾ ਪੈਰ ਕਿੱਥੇ ਰੱਖੇ, ਕਰਦਾ ਪਾਪ ਅਮਿਤਿਆ ਨਿਤ ਵਿਸੋ ਚੱਖੈ, ਨਿੰਦਾ ਕਰਦਾ ਪਚਮੋਆ। ਜਿਹੜਾ ਬੰਦਾ ਨਿੰਦਾ ਕਰੇਗਾ, ਬੁਰਾ ਦੂਸਰੇ ਦਾ ਕਰੇਗਾ, ਉਹਨੂੰ ਕੌਣ ਰੱਖਣ ਵਾਲਾ ਹੈ? ਅਤੇ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ, ਸਾਹਿਬ ਕੀ ਸੇਵਕ ਰਹੇ ਸ਼ਰਨਾਈ, ਆਪੇ ਬਖਸ਼ੇ ਦੇ ਵਡਿਆਈ। ਉਸ ਦਾ ਭਤੀਜਾ ਵੀ ਚੜ੍ਹਾ ਕੇ ਲਿਆਂਦਾ, ਉਹਨੂੰ ਇੱਕ ਸੱਯਦ ਨੇ ਤਨਖਾਹ ਤੋਂ ਲੜ ਕੇ ਕਤਲ ਕਰ ਦਿੱਤਾ। ਇਹਨਾਂ ਹਾਲਾਤਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਜਿਹੜੀਆਂ ਮਹਾਨ ਸੇਵਾਵਾਂ ਕੀਤੀਆਂ ਨੇ, ਗੁਰੂ ਰਾਮਦਾਸ ਜੀ ਨੇ ਤਾਲ ਖੁਦਵਾਇਆ ਸੀ ਸਿਰਫ, ਪੱਕਾ ਗੁਰੂ ਅਰਜਨ ਦੇਵ ਜੀ ਨੇ ਕਰਵਾਇਆ। ਤੁਸੀਂ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹੋ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੈ, ਸਰੋਵਰ ਪੱਕਾ ਕਰਵਾਇਆ ਹੋਰ ਸਰੋਵਰ ਬਣਾਏ ਸੰਤੋਖ ਸਾਰ। ਰਾਮਸਰ ਇਹ ਸਰੋਵਰ ਬਣਵਾਏ। ਹੋਰ ਅਸਥਾਨ ਇਹ ਕਰਤਾਰਪੁਰ ਵਸਾਇਆ ਔਰ ਤਰਨ ਤਾਰਨ, ਤਰਨ ਤਾਰਨ ਇਹਨਾਂ ਨੇੜੇ ਵਸਾਉਣ ਦਾ ਪਤਾ ਕਾਰਨ ਕੀ ਸੀ? ਕੋਲ ਜਿੰਨੇ ਨਗਰ ਸਨ ਇੱਥੇ ਰਹਿੰਦੇ ਸਨ ਸਰਵਰੀਏ, ਉਹ ਨਗਾਹੇ ਵਾਲੇ ਪੀਰ ਦੇ ਮਰੀਦ ਬਣ ਚੁੱਕੇ ਸਨ। ਜਿਹੜਾ ਸਰਵਰੀਆ ਬਣ ਜਾਂਦਾ ਸੀ ਉਹ ਅੱਧਾ ਮੁਸਲਮਾਨ ਬਣ ਜਾਂਦਾ ਸੀ। ਵੀਰਵਾਰ ਵਾਲੇ ਦਿਨ ਜ਼ਮੀਨ ਤਪਾ ਕੇ ਰੋਟ ਪਕਾਉਣਾ ਬੜਾ ਵੱਡਾ, ਗੁੜ ਨਾਲ ਉਹਨੂੰ ਚੋਪੜ ਕੇ ਭਰਾਈ ਨੂੰ ਸੱਦ ਕੇ ਦਰੂਦ ਪੜਾਉਣਾ, ਫਿਰ ਉਹ ਵਰਤਾਉਣਾ ਅਤੇ ਵੀਰਵਾਰ ਵਾਲੇ ਦਿਨ ਜ਼ਮੀਨ 'ਤੇ ਸੌਣਾ। ਪੀਰ ਦਾ ਛੋਟਾ ਜਿਹਾ ਪੀਰਖਾਨਾ ਘਰ ਬਣਾਇਆ ਹੋਣਾ। ਮਾਲਵੇ ਵਿੱਚ ਅਜੇ ਵੀ ਕਈ ਕਈ ਥਾਵਾਂ ਵੇਖੀਆਂ, ਪੁੱਛਿਆ ਕਿ ਇਹ ਘਰ ਦੇ ਵਿੱਚ ਇਹ ਆਲਾ ਜਿਹਾ ਇੱਥੇ ਦੀਵਾ ਜਗਾਇਆ ਕੀ? ਕਹਿਣ ਲੱਗੇ ਜੀ ਪੀਰ ਦੀ ਥਾਂ ਬਣਾਈ, ਅਜੇ ਵੀ ਬਣੀਆਂ ਪਈਆਂ ਹੈ, ਇਹ ਪੀਰ ਦੀ ਥਾਂ। ਬੜਾ ਜ਼ਾਰਾ ਪੀਰ ਇਸ ਦੇ ਬਾਰੇ ਕੁਛ ਨਾ ਆਖੇ। ਮੈਂ ਆਖਿਆ ਕੁਛ ਨਹੀਂ ਆਖਦਾ, ਪਰ ਮੈਂ ਇੱਕ ਗੱਲ ਤੁਹਾਨੂੰ ਸੁਣਾਉਂਦਾ ਵੀ ਪੀਰ ਬਣਦੇ ਕਿਵੇਂ ਨੇ। ਬੀਰਬਲ ਨੇ ਇੱਕ ਵਾਰੀ ਅਕਬਰ ਨੂੰ ਕਹਿ ਦਿੱਤਾ, ਕਹਿਣ ਲੱਗਾ ਜਗਤ ਦੀ ਭੇਡਾਂ ਚਾਲ ਹੈ। ਉਹ ਕਹਿਣ ਲੱਗਾ ਸ਼ੇਰ ਥੋੜ੍ਹੇ ਭੇਡਾਂ ਦੇ ਪਿੱਛੇ ਚੱਲਦੇ ਨੇ। ਕਹਿਣ ਲੱਗੇ ਨਹੀਂ, ਕਈ ਵਾਰੀ ਤੇਰੇ ਵਰਗੇ ਸ਼ੇਰ ਵੀ ਭੁਲੇਖਾ ਖਾ ਜਾਂਦੇ। ਉਹ ਹੋਇਆ ਇੰਜ, ਤੁਰੇ ਜਾ ਰਹੇ ਸਨ ਇੱਕ ਦਿਨ, ਅਕਬਰ ਸੀ ਹਾਥੀ ਅਤੇ ਬੀਰਬਲ ਸੀ ਘੋੜੇ 'ਤੇ। ਕਹਿਣ ਲੱਗਾ ਜਹਾਂ ਆਪਣਾ ਜ਼ਰਾ ਕੁ ਠਹਿਰਿਓ। ਉਤਰ ਕੇ ਘੋੜੇ ਤੋਂ ਦੌੜ ਕੇ ਗਿਆ, ਇੱਕ ਕਬਰ ਸੀ। ਕਹਿਣ ਲੱਗਾ ਲਿਆ ਚਾਦਰ ਦਿਓ, ਉਹਦੇ ਉੱਤੇ ਚਾਦਰ ਚੜ੍ਹਾਈ ਅਤੇ ਚੁੱਕ ਕੇ ਸਜਦਾ ਕੀਤਾ। ਅਕਬਰ ਕਹਿਣ ਲੱਗਾ ਇਹ ਕੀ? ਕਹਿਣ ਲੱਗਾ ਜੀ ਜ਼ਾਰਾ ਪੀਰ, ਮੇਰੇ ਮਨ ਦੀਆਂ ਸਾਰੀਆਂ ਮੁਰਾਦਾਂ ਇੱਥੋਂ ਪੂਰੀਆਂ ਹੋ ਗਈਆਂ। ਉਹ ਅਕਬਰ ਵੀ ਉਤਰਿਆ, ਕਹਿਣ ਲੱਗਾ ਮੈਂ ਵੀ ਰਾਜ ਦੀ ਸੁੱਖ ਮੰਗ ਲਵਾਂ। ਉਹਨੇ ਵੀ ਚਾਦਰ ਚੜ੍ਹਾ ਦਿੱਤੀ। ਜਦੋਂ ਸਜਦਾ ਕਰ ਦਿੱਤਾ ਨਾ, ਬੀਰਬਲ ਖਿੜਖਿੜਾ ਕੇ ਹੱਸ ਪਿਆ। ਉਹਨੂੰ ਸਮਝ ਆ ਗਈ, ਕਹਿਣ ਲੱਗਾ ਮੇਰੇ ਨਾਲ ਕੋਈ ਧੋਖਾ ਹੋਇਆ। ਕਹਿਣ ਲੱਗਾ ਉਹ ਹੱਸਿਆ ਕਿਉਂ? ਲੱਗਾ ਤੂੰ ਤਾਂ ਕਹਿੰਦਾ ਸਾਂ ਸ਼ੇਰ ਨਹੀਂ ਭੇਡਾਂ ਦੇ ਪਿੱਛੇ ਚੱਲਦੇ, ਇਹ ਕਿੱਥੇ ਸਜਦਾ ਕੀਤਾ ਹੀ ਪਤਾ ਹੀ? ਕਹਿਣ ਲੱਗਾ ਕਿੱਥੇ? ਕਹਿਣ ਲੱਗਾ ਇਹਨੂੰ ਪੁੱਛ ਮਜ਼ੌਰ ਨੂੰ ਕਿਸ ਦੀ ਕਬਰ ਹੈ। ਹੁਣ ਪੁੱਛਿਆ ਕਿਸ ਦੀ ਕਬਰ ਹੈ? ਕਹਿਣ ਲੱਗਾ ਜੀ ਪੀਰ ਗਰਦ ਵਿਛਾ ਦੀ। ਹੁਣ ਸਮਝ ਆ ਗਈ। ਕਹਿਣ ਲੱਗਾ ਗਰਦ ਤੇ ਗਧੇ ਨੂੰ ਕਹਿੰਦੇ ਨੇ। ਕਹਿਣ ਲੱਗਾ ਉਹ ਗਧੇ ਦੀ ਕਬਰ ਹੈ? ਕਹਿਣ ਲੱਗੇ ਹਾਂ। ਤੇ ਬਣਾਈ ਕਿੰਨੇ? ਕਹਿਣ ਲੱਗਾ ਮੈਂ ਬਣਵਾਈ, ਗਧਾ ਮਰਿਆ ਸੀ, ਮੈਂ ਪੁੱਟਵਾਈ ਹੈ, ਮੈਂ ਹੱਥੀਂ ਦਬਾਇਆ, ਹੁਣ ਪੁੱਟ ਕੇ ਕੱਢ ਦੇਣਾ। ਅਤੇ ਕਹਿਣ ਲੱਗੇ ਕਿਉਂ ਬਣਾਈ ਹੈ? ਕਹਿਣ ਲੱਗਾ ਤੈਨੂੰ ਮੱਥਾ ਟਿਕਾਉਣ ਲਈ, ਇਹ ਸਿਰਫ ਤੇਰਾ ਹੀ ਪ੍ਰਬੰਧ ਕੀਤਾ। ਤੂੰ ਕਹਿੰਦਾ ਸਾਂ ਨਾ ਸ਼ੇਰ ਨਹੀਂ ਭੇਡਾਂ ਦੇ ਪਿੱਛੇ ਚੱਲਦੇ, ਹੈ ਸੱਚ ਜੇ ਵਾੜਾ ਸੀ ਭੇਡਾਂ ਦਾ, ਅਤੇ ਬੱਚਾ ਪੜ੍ਹਦਾ ਸੀ ਸਕੂਲੇ ਅਤੇ ਮੈਥ ਪੜ੍ਹਾ ਰਿਹਾ ਸੀ ਉਸਦਾ। ਕਹਿਣ ਲੱਗਾ ਇੱਕ ਵਾੜੇ 'ਚ 100 ਭੇਡਾਂ ਨੇ, ਇੱਕ ਨਿਕਲ ਗਈ, ਬਾਕੀ ਕਿੰਨੀਆਂ ਰਹਿ ਗਈਆਂ? ਵੀ ਆਖੇਗਾ 99। ਉਹ ਬੱਚਾ ਕਹਿਣ ਲੱਗਾ ਕੋਈ ਵੀ ਨਾ। ਕਹਿਣ ਲੱਗਾ ਤੇਰਾ ਦਿਮਾਗ ਠੀਕ ਹੈ, ਮੈਂ ਪੁੱਛ ਰਿਹਾ 100 ਭੇਡ, ਇੱਕ ਚਲੀ ਗਈ ਅਤੇ ਬਾਕੀ? ਉਹ ਕਹਿਣ ਲੱਗਾ ਤੂੰ ਗਿਣਤੀ ਜਾਣਨਾ, ਸਾਡੇ ਘਰ ਭੇਡਾਂ ਨੇ, ਜਿੱਥੋਂ ਇੱਕ ਗਈ ਸਭ ਗਈਆਂ, ਇੱਕ ਵੀ ਨਹੀਂ ਮਗਰ ਰਹਿਣੀ, ਸਾਰੀਆਂ ਦੀਆਂ ਸਾਰੀਆਂ ਗਏ। ਹੁੰਦਾ ਇੰਝ ਹੀ ਹੈ, ਇਹ ਜਗਤ ਦੀ ਭੇਡਾ ਚਾਲ ਐਸੀ ਹੈ, ਉਹ ਸਰਵਰੀਏ ਪੀਰ ਦੇ ਪੁਜਾਰੀ ਥਾਂ ਥਾਂ ਡਰਾ ਦੇਣਾ। ਇਹ ਜਿੰਨੇ ਨੇ ਨਾ ਪਖੰਡੀ, ਅਸਲ ਵਿੱਚ ਅੱਜ ਵੀ ਸ਼ਬਦ ਨਾਲੋਂ ਤੋੜਨ ਵਾਲੇ ਉਹ ਦੋ ਕੰਮ ਕਰਦੇ ਨੇ, ਜਾਂ ਤਾਂ ਬੰਦੇ ਨੂੰ ਲੋਭ ਦੇ ਦਿਓ ਅਤੇ ਜਾਂ ਉਸਨੂੰ ਭੈ ਦੇ ਦਿਓ, ਜਾਂ ਤਾਂ ਇੰਨਾ ਡਰਾ ਦੇਣਾ। ਕਈ ਵਾਰ ਮੈਨੂੰ ਐਸੀਆਂ ਚਿੱਠੀਆਂ ਮਿਲੀਆਂ, ਭਾਈ ਇਹ ਬੜਿਆ ਪੀਰ ਪ੍ਰਗਟ ਹੋਇਆ, ਜੇ ਇਹੋ ਜਿਹੀਆਂ ਚਿੱਠੀਆਂ ਬਣਾ ਕੇ ਤੁਸੀਂ ਇਹਦੀ ਫੋਟੋ ਸਟੇਟ ਕਰਾ ਕੇ 100 ਅੱਗੇ ਵੰਡੋ, ਨਾ ਵੰਡੋਗੇ ਤਾਂ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਜਾਏਗਾ। ਪੰਜਾਬ ਵਿੱਚ ਬਹੁਤ ਐਸੇ ਖਲਜਗਣ ਮੈਂ ਵੇਖੇ, ਚਿੱਠੀ ਘਰ ਆ ਜਾਣੀ, ਇਹੋ ਜਿਹੀ 100 ਚਿੱਠੀ ਤੁਸੀਂ ਅੱਗੇ ਭੇਜੋ, ਮੈਂ ਉਹ ਪਾੜ ਕੇ ਸੁੱਟ ਦੇਣੀ, ਅਤੇ ਰਿਸ਼ਤੇਦਾਰਾਂ ਨੂੰ ਫੋਨ ਕਰਨਾ ਕਿ ਤੁਹਾਡੇ ਘਰ ਵੀ ਆਈ ਹੋਵੇ ਤਾਂ ਮੈਨੂੰ ਦੇ ਜਾਓ, ਅੱਗੇ ਵੰਡਣ ਦੀ ਲੋੜ ਕੋਈ ਨਹੀਂ, ਲਿਆਓ ਮੈਂ ਪਾੜਦਿਆਂ, ਜਿਹੜਾ ਨੁਕਸਾਨ ਹੋਣਾ ਮੇਰਾ ਹੀ ਹੋ ਜਾਏ, ਪਰ ਇਹ ਘੱਟੋ ਘੱਟ ਕੁਛ ਪਖੰਡ 'ਤੇ ਜਿਹੜਾ ਮੁੱਕੇ। ਥਾਂ ਥਾਂ 'ਤੇ ਉਹ ਪੀਰਖਾਨੇ ਬਣੇ ਸਨ। ਗੁਰੂ ਸਾਹਿਬ ਜੀ ਨੇ ਤਰਨ ਤਾਰਨ ਵਸਾਇਆ ਇਸੇ ਵਾਸਤੇ, ਉਹਨਾਂ ਦਾ ਚੁੱਕਿਆ ਨੂਰਦੀਨ ਦਾ ਪੁੱਤਰ ਅਮੀਨਦੀਨ, ਉਹ ਗੁਰੂ ਕੇ ਆਵਿਆਂ ਦੀਆਂ ਇੱਟਾਂ ਚੁਕਵਾ ਕੇ ਜ਼ਬਰਦਸਤੀ ਲੈ ਗਿਆ। ਗੁਰੂ ਪਾਤਸ਼ਾਹ ਨੂੰ ਪਤਾ ਲੱਗਾ, ਪਾਤਸ਼ਾਹ ਬੜੀਆਂ ਸੁੰਦਰ ਇੱਟਾਂ ਪੱਕੀਆਂ ਸਨ, ਸਰੋਵਰ ਨੂੰ ਲਾਉਣੀਆਂ ਸਨ, ਅਤੇ ਉਹ ਨੂਰਦੀਨ ਦਾ ਪੁੱਤਰ ਕਹਿੰਦਾ ਪਿਓ ਦੀ ਸਰਾਂ ਬਣਾਉਣੀ ਹੈ, ਉਹਦੇ ਨਾਂ 'ਤੇ ਚੁਕਵਾ ਕੇ ਲੈ ਗਏ। ਪਾਤਸ਼ਾਹ ਕਹਿਣ ਲੱਗੇ ਕੋਈ ਗੱਲ ਨਹੀਂ,
ਇੱਥੇ ਹੀ ਆਉਣਗੀਆਂ, ਫਿਰ ਆਉਣਗੀਆਂ ਔਰ ਇੱਥੇ ਹੀ ਲੱਗਣਗੀਆਂ। ਸਿੱਖ ਮਿਸਲਾਂ ਵੇਲੇ ਬੁੱਧ ਸਿੰਘ ਫੈਜ਼ਲਾਪੁਰੀ ਉਸ ਨੇ ਇੱਟਾਂ ਪਟਵਾ ਕੇ ਲਿਆ ਕੇ ਫਿਰ ਉੱਥੇ ਹੀ ਲਾਈਆਂ, ਤਰਨ ਤਾਰਨ ਸਾਹਿਬ। ਉਹ ਗੁਰੂ ਕਾ ਵਾਕ ਜਿਹੜਾ ਸੀ ਪੂਰਾ ਹੋਇਆ। ਹੁਣ ਏਡੇ ਏਡੇ ਅਸਥਾਨ ਮੇਰੇ ਪਾਤਸ਼ਾਹ ਨੇ ਬਣਾਏ ਔਰ ਸਿੱਖਾਂ ਨੂੰ ਜੋ ਉਹਨਾਂ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਦ੍ਰਿਸ਼ਟੀਏ ਬਣਾਓ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਏ। ਗੁਰਸਿੱਖੋ, ਅਵਮਾਨ ਹਿਰਦੇ ਚੋਂ ਕੱਢ ਦਿਓ, ਇਹ ਨਿਕਲੇਗਾ ਤਾਂ ਜੇ ਸੰਗਤਾਂ ਦੀ ਸੇਵਾ ਕਰੋਗੇ। ਪਾਤਸ਼ਾਹ ਕਿਵੇਂ ਕਰੀਏ? ਕਹਿਣ ਲੱਗੇ ਸੇਵਾ ਕਰਤ ਹੋਏ ਨਿਕਾਮੇ, ਤਿਸ ਕਾ ਹੋਤ ਪ੍ਰਾਪਤ ਸੁਆਮੀ। ਆਓ ਗੁਰੂ ਦੇ ਦਰ ਤੇ ਆਓ, ਗੁਰ ਕੇ ਗ੍ਰਹਿ ਸੇਵਕ ਜੋ ਰਹੈ, ਗੁਰ ਕੀ ਆਗਿਆ ਮਨ ਮੈਂ ਸਹੈ, ਇਹ ਆਗਿਆ ਸਹਾਰਨੀ ਹੈ। ਆਪ ਸਕਹੁ ਕਰ ਕਸ਼ਨਾ ਜਨਾਬ ਹੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੈ ਕਾਰਜ ਰਾਸ, ਸੇਵਾ ਕਰਤ ਹੋਏ ਨਿਕਾਮੀ, ਤਿਸ ਕਾ ਹੋਤ ਪ੍ਰਾਪਤ ਸੁਆਮੀ। ਬਾਣੀ ਨੂੰ ਹਿਰਦੇ 'ਚ ਵਸਾਓ, ਕੰਨਾਂ ਕੋਲੋਂ ਹੀ ਨਾ ਗੁਜ਼ਰ ਜਾਏ, ਇਸ ਨੂੰ ਹਿਰਦੇ ਵਿੱਚ ਵਸਾਓ। ਜੇ ਤੁਸੀਂ ਬਾਣੀ ਗਾਵੋਗੇ, ਗੁਰਬਾਣੀ ਗਾਵਹਿ ਭਾਈ, ਉਹ ਸਫਲ ਸਦਾ ਸੁਖਦਾਈ। ਗੁਰੂ ਦਾ ਸ਼ਬਦ ਹਿਰਦੇ ਵਿੱਚ ਵਸਿਆ, ਲੋਕ ਪ੍ਰਲੋਕ ਤੁਹਾਡੀ ਸਹਾਇਤਾ ਕਰੇਗਾ, ਤੁਹਾਡੇ ਨਾਲ ਰਹੇਗਾ। ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਏ ਨਾ ਸਾਕੈ ਜਲ ਹੈ। ਸ਼ਹਾਦਤ ਦੇ ਸੰਬੰਧ ਵਿੱਚ ਇਤਿਹਾਸ ਕੱਲ੍ਹ ਵਿਚਾਰਾਂਗੇ, ਅੱਜ ਮੈਂ ਇੰਨੀ ਬੇਨਤੀ ਕਰਾਂ, ਗੁਰੂ ਵਿੱਚ, ਮਾਸਟਰ ਵਿੱਚ, ਅਧਿਆਪਕ ਵਿੱਚ ਇੱਕ ਫਰਕ ਹੈ। ਇੰਗਲਿਸ਼ ਵਿੱਚ ਜੋ ਟ੍ਰਾਂਸਲੇਟ ਕਰ ਰਹੇ ਹਾਂ ਨਾ, ਸ਼ਬਦ ਮੁਕਾਬਲੇ ਦੇ ਮਿਲਦੇ ਨੇ। ਇਹ ਜਿਹੜਾ 10 ਮਾਸਟਰ ਕਹਿ ਦੇਣਾ ਹੈ, ਕੋਈ ਵਿਆਖਿਆ ਨਹੀਂ ਦਸਾਂ ਗੁਰੂਆਂ ਦੀ, ਨਹੀਂ। ਮਾਸਟਰ ਅਧਿਆਪਕ ਉਹ ਹੈ ਜੋ ਉਸਨੇ ਸੁਣਿਆ ਅੱਗੇ ਪੜ੍ਹਾ ਦਿੱਤਾ। ਇਸ ਫਰਕ ਨੂੰ ਯਾਦ ਰੱਖਣਾ, ਮਾਸਟਰ ਉਹਦਾ ਉਸਤਾਦ ਅਧਿਆਪਕ ਉਹ ਹੈ ਕਿ ਜੋ ਉਸਨੇ ਪੜ੍ਹਿਆ ਉਸਨੇ ਵੀ ਕਿਸੇ ਕੋਲੋਂ ਪੜ੍ਹਿਆ, ਜੋ ਸੁਣਿਆ ਵਿਦਿਆਰਥੀਆਂ ਨੂੰ ਪੜ੍ਹਾ ਦਿੱਤਾ। ਪਰ ਗੁਰੂ ਉਹ ਹੁੰਦਾ ਜੋ ਉਸਨੇ ਜੀਵਿਆ, ਉਹ ਸਿੱਖਾਂ ਨੂੰ ਸਿਖਾਉਂਦਾ, ਜੋ ਆਪ ਕਮਾਇਆ। ਗੁਰੂ ਸੁਣੀ ਸੁਣਾਈ ਨਹੀਂ ਕਰਦਾ, ਗੁਰੂ ਨੇ ਬਾਣੀ ਨੂੰ ਜੀਵਿਆ। ਗੁਰੂ ਅਰਜਨ ਦੇਵ ਜੀ ਨੇ ਕਿਸੇ ਚੀਜ਼ ਨੂੰ ਆਪਣੀ ਨਹੀਂ ਆਖਿਆ, ਕੇਵਲ ਬਾਣੀ ਨੂੰ ਆਖਿਆ। ਇੱਕ ਸ਼ਬਦ ਮੈਂ ਤੁਹਾਨੂੰ ਸੁਣਾ ਦਿਆਂ, ਕਹਿੰਦੇ ਨੇ ਹਮਾਰੀ, ਇਹ ਬਾਣੀ ਸਾਡੀ ਹੈ, ਆਪਣੀ ਹੈ। ਆਪਣੀ ਚੀਜ਼ ਕੋਈ ਹੈ ਤਾਂ ਸਿਰਫ ਗੁਰੂ ਦਾ ਸ਼ਬਦ, ਹਮਾਰੀ ਪਿਆਰੀ। ਪਾਤਸ਼ਾਹ ਤੁਹਾਡਾ ਵੀ ਕਿਸੇ ਨਾਲ ਪਿਆਰ ਹੈ? ਕਹਿੰਦੇ ਨੇ ਬਾਣੀ ਨਾਲ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਇਹ ਅੰਮ੍ਰਿਤ ਦੀ ਧਾਰ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਗੁਰੂ ਨੇ ਅੱਖ ਚਮਕਣ ਜਿੰਨਾ ਸਮਾਂ ਬਾਣੀ ਨਹੀਂ ਭੁਲਾਈ। ਦਰਸ਼ਨ ਪਰਸਨ ਸਰਸਨ ਹਰਸਨ, ਹੁਣ ਬਾਣੀ ਦੇ ਦਰਸ਼ਨ ਕਿਵੇਂ ਹੋਣੇ ਨੇ? ਪਾਠ ਨਾਲ। ਸ਼ੋਅ ਕਿਵੇਂ ਮਿਲਣੀ ਹੈ? ਮਨ ਕਰਕੇ। ਸਰਸਨ ਦਾ ਅਰਥ ਹੁੰਦਾ ਰਸ ਨਾਲ ਭਰ ਜਾਣਾ, ਹਰਸਨ ਦਾ ਅਰਥ ਹੁੰਦਾ ਖੁਸ਼ੀ ਨਾਲ ਪ੍ਰਸੰਨ ਹੋ ਜਾਣਾ। ਰੰਗ ਰੰਗੀ ਕਰਤਾਰੀ ਰੇ, ਕਰਤਾਰ ਦੇ ਰੰਗ ਵਿੱਚ ਰੰਗੀ, ਇਹਨੂੰ ਰੱਬ ਦਾ ਰੰਗ ਚੜ੍ਹਿਆ। ਖਿਣ ਰਾਮ, ਇੱਕ ਛਿਣ ਲਈ ਵੀ ਜਿਹੜਾ ਬਾਣੀ ਪੜ੍ਹੇਗਾ, ਗਾਏਗਾ, ਸੁਣੇਗਾ, ਗੁਰ ਗਮ, ਬਾਣੀ ਗੁਰੂ ਤੱਕ ਲੈ ਜਾਏਗੀ। ਮੈਂ ਸਮਝਦਾ ਵਿਆਖਿਆ ਖੋਲ੍ਹ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਰ ਦਿੱਤੀ ਸੀ। ਗੁਰੂ ਅਰਜਨ ਦੇਵ ਜੀ ਨੇ ਜੋ ਕਿਹਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉੱਪਰ ਤੱਕ ਵਿਖਾ ਦਿੱਤਾ ਕਿ ਇੱਕ ਰਿਸ਼ੀ ਆਇਆ, ਉਸ ਦੇ ਹੱਥ ਵਿੱਚ ਭੇਟਾ ਸੀ ਅਤੇ ਭੇਟਾ ਉਹਨੇ ਕੀ ਰੱਖੀ? ਪੰਖ। ਪੁੱਛਿਆ ਪੰਖ ਕਿਸਦਾ? ਕਹਿਣ ਲੱਗਾ ਜੀ ਪਹਿਲੇ ਹੱਥ ਵਿੱਚ ਇਹਨੂੰ ਫੜ ਲਓ ਅਤੇ ਫਿਰ ਦੱਸਾਂਗਾ, ਛੱਡਿਓ ਨਾ, ਛੱਡਿਆ ਤਾਂ ਉੱਡ ਜਾਏਗਾ। ਕਹਿਣ ਲੱਗਾ ਇਹ ਪੰਖ ਹੈ ਹੁਮਾ ਦਾ, ਉਹ ਪੰਖੀ ਜ਼ਮੀਨ 'ਤੇ ਨਹੀਂ ਆਉਂਦਾ, ਆਕਾਸ਼ ਵਿੱਚ ਹੀ ਰਹਿੰਦਾ ਹੈ। ਫਾਰਸੀ ਦੀਆਂ ਕਿਤਾਬਾਂ ਕੁਛ ਪੜ੍ਹੀਆਂ, ਉਹਨਾਂ ਦੇ ਵਿੱਚ ਜ਼ਿਕਰ ਹੈ ਕਿ ਹੁਮਾ ਜਿਸ ਦੇ ਸਿਰ ਤੋਂ ਗੁਜ਼ਰ ਜਾਏ, ਛਾਇਆ ਪੈ ਜਾਏ, ਉਹ ਰਾਜਾ ਬਣ ਜਾਂਦਾ, ਐਸੀ ਉਹਨਾਂ ਦੀ ਮਾਨਤਾ।
ਹੁਮਾਰ ਛਾਂ 'ਚ ਰਹਿੰਦਾ ਅਤੇ ਉਸਦਾ ਪੰਖ ਹੈ। ਗੁਰੂ ਸਾਹਿਬ ਨੇ ਤੀਰ ਫੜਿਆ, ਧਾਗਾ ਲੈ ਕੇ ਅਤੇ ਉਸਦੇ ਨਾਲ ਜੋੜ ਦਿੱਤਾ, ਤੀਰ ਚਲਾਇਆ ਅਤੇ ਕਹਿਣ ਲੱਗੇ, ਸਿੱਖੋ ਇਹ ਤੀਰ ਲੱਭ ਕੇ ਲਿਆਇਓ, ਗੁਆਚੇ ਨਾ। ਉਹ ਤੀਰ ਜਦੋਂ ਤਨਸ਼ ਤੋਂ ਛੱਡਿਆ ਅਤੇ ਉਹ ਤਾਂ ਉੱਡ ਗਿਆ, ਤੀਰ ਹੀ ਉੱਡ ਗਿਆ, ਅਰਸ਼ਾਂ 'ਚ ਵਾਪਸ ਨਹੀਂ ਆਇਆ। ਸਿੱਖ ਕਹਿਣਾ, ਉਹ ਜਾ ਰਿਹਾ ਪਾਤਸ਼ਾਹ, ਉਹ ਤਾਂ ਅਰਸ਼ਾਂ 'ਚ ਉੱਡ ਗਿਆ। ਗੁਰੂ ਸਾਹਿਬ ਚੁੱਪ ਕਰ ਗਏ। ਕਹਿਣ ਲੱਗੇ, ਸਿੱਖੋ ਸਭ ਕੁਛ ਤੁਹਾਨੂੰ ਸਮਝਾਉਣ ਲਈ ਕੌਤੁਕ ਹੋਇਆ। ਗੁਰੂ ਦਾ ਸ਼ਬਦ ਹੈ ਹੁਮਾ ਦਾ ਪੰਖ ਅਤੇ ਤੁਹਾਡੀ ਸੁਰਤ ਹੈ ਤੀਰ। ਜਿਹੜੀ ਸੁਰਤ ਸ਼ਬਦ ਨਾਲ ਜੁੜ ਜਾਏਗੀ ਨਾ, ਜਿੱਥੋਂ ਸ਼ਬਦ ਆਇਆ ਉੱਥੇ ਹੀ ਲੈ ਜਾਏਗਾ। ਸ਼ਬਦ ਦਾ ਵਾਸ ਹੈ ਸੱਚਖੰਡ ਵਿੱਚ। ਸ਼ਬਦ ਨਾਲ ਜੁੜ ਜਾਓ, ਤੁਹਾਡੀ ਸੁਰਤ ਜਿਉਂਦਿਆਂ ਹੀ ਸਰੀਰ ਵਿੱਚ ਰਹਿੰਦਿਆਂ ਹੀ ਸੱਚਖੰਡੀ ਹੋ ਜਾਏਗੀ। ਇਸ ਨੂੰ, ਇਸੇ ਵਿਚਾਰ ਨੂੰ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਵੀ ਇਸ ਤਰ੍ਹਾਂ ਬਖਸ਼ਿਸ਼ ਕੀਤੀ ਹੈ। ਕਹਿੰਦੇ ਨੇ, ਪੰਖੀ ਕੀ ਪਿੰਜਰੇ 'ਚ ਪਿਆ, ਪੰਖ ਯਾਦ ਕਰ ਕਦੀ ਤੇ ਉਡਾਰੀ ਮਾਰਿਆ ਕਰ। ਪੁੱਛਿਆ ਭਾਈ ਮਰਦਾਨੇ ਪਾਤਸ਼ਾਹ, ਕਿਵੇਂ ਨਿਕਸਰੇ ਪੰਖੀ ਸਿਮਰ ਹਰ ਪੰਖ, ਖੰਭ ਯਾਦ ਕਰ ਕਦੀ ਤੇ ਪਰਿਵਾਰ ਵਿੱਚ ਬੈਠਾ ਕਰਤਾਰ ਨਾਲ ਜੁੜ ਜਾਇਆ ਕਰ। ਕਦੀ ਸੋਚਿਆ ਕਰ ਮਾਰਾਂ ਉਡਾਰੀ, ਰਹਿ ਰਾਸ ਦਾ ਸਮਾਂ ਹੋਇਆ, ਦੁਕਾਨ 'ਤੇ ਬੈਠਾ ਕਦੀ ਮਾਰ ਗਿਆ ਉਡਾਰੀ ਉਸ ਪਿਆਰੇ ਦੇ ਦੇਸ਼। ਇਹਨਾਂ ਜੰਜਾਲਾਂ ਦੇ ਵਿੱਚ ਇਹ ਪਿੰਜਰੇ 'ਚ ਕਦੋਂ ਤੱਕ ਰਹੇਗਾ, ਕਦੀ ਤੇ ਉਡਾਰੀ ਮਾਰ। ਸਿਮ ਨਿਕਸਰੇ ਪੰਖੀ ਸਿਮਰ ਹਰ ਪੰਖ, ਸ਼ਬਦ ਨਾਲ ਜਿਹੜਾ ਜੁੜ ਜਾਏ ਸ਼ਬਦ ਫਿਰ ਉਸਦੇ ਅੰਦਰ ਚੱਲਦਾ। ਇਹ ਸੱਚ ਜੇ ਬਾਹਰੋਂ ਕਰ ਰਹੇ ਹੋ ਨਾ, ਜਿਹੜਾ ਕਥਾ ਸੁਣੀ ਕੀਰਤਨ ਸੁਣਿਆ, ਇਹ ਨਲਕਾ ਕਦੀ ਲਵਾਇਆ ਸੀ ਪੰਜਾਬ 'ਚ ਘਰ 'ਤੇ ਯਾਦ ਹੋਵੇਗਾ। ਉਹ ਚਲਾਉਣ ਵਾਲੇ ਕਹਿੰਦੇ ਸਨ, ਲਿਆਓ ਬਾਲਟੀ ਭਰ ਕੇ ਪਾਣੀ ਦੀ, ਉੱਪਰੋਂ ਪਾਈਏ ਤਾਂ ਕਿ ਥੱਲੇ ਪਾਣੀ ਆ ਜਾਏ। ਇਹ ਤੁਸੀਂ ਬਾਲਟੀਆਂ ਪਾ ਰਹੇ ਹੋ ਬਾਹਰੋਂ ਤਾਂ ਕਿ ਅੰਦਰੋਂ ਜਿਹੜਾ ਸ਼ਬਦ ਦਾ ਪ੍ਰਵਾਹ ਚੱਲਦਾ ਪਿਆ ਨਾ, ਤੁਹਾਡੇ ਅੰਦਰ ਅੰਮ੍ਰਿਤ ਦਾ ਖੂਹ ਭਰਿਆ, ਉਹ ਖੂਹ ਚਾਲੂ ਹੋ ਜਾਏ। ਹੁਣ ਮੈਂ ਹੀ ਨਾ ਆਖਾਂ, ਜੇ ਗੁਰੂ ਅਰਜਨ ਦੇਵ ਵੀ ਲਿਖ ਕੇ ਹੋਣ, ਬਾਣੀ ਵਿੱਚ ਹੀ ਲਿਖਿਆ ਹੋਵੇ, ਅੰਤਰ ਖੂਠਾ ਅੰਮ੍ਰਿਤ ਭਰਿਆ, ਤੁਹਾਡੇ ਅੰਦਰ ਅੰਮ੍ਰਿਤ ਦਾ ਖੂਹ ਭਰਿਆ। ਹੁਣ ਖੂਹ ਵਿੱਚੋਂ ਪਾਣੀ ਕੱਢਣ ਲਈ ਕੋਈ ਲੱਜ ਚਾਹੀਦੀ ਹੈ, ਬਾਲਟੀ ਚਾਹੀਦੀ ਹੈ। ਸ਼ਬਦ ਦਾ ਬਣਾਓ ਡੋਲ ਬਾਲਟੀ ਅਤੇ ਸਵਾਸਾਂ ਦੀ ਲੱਜ, ਜਿਹੜਾ ਕਿ ਹੈ ਸਾਸ ਸਾਸ ਸਿਮਰੋ ਗੋਬਿੰਦ, ਇਹੋ ਹੀ ਹੈ। ਕਹਿੰਦੇ ਨੇ ਸਵਾਸ ਸਵਾਸ ਸ਼ਬਦ, ਆਪਣਾ ਸ਼ਬਦ ਦਾ ਡੋਲ, ਸਵਾਸਾਂ ਦੀ ਲੱਜ, ਸ਼ਬਦ ਹੈ ਕਾਢ ਪੀਏ ਪਨਹਾਰੀ। ਫਿਰ ਪੰਕਤੀ ਸਰਵਣ ਕਰੋ, ਅੰਤਰ ਖੂਠਾ ਖੂਟਾ ਖੂਹ ਅੰਮ੍ਰਿਤ ਭਰਿਆ, ਸ਼ਬਦ ਹੈ ਕਾਢ ਪੀਏ ਪਨਹਾਰੀ। ਭਾਈ ਗੁਰਦਾਸ ਜੀ ਨੇ ਵਿਆਖਿਆ ਕਰਦਿਆਂ ਇੰਝ ਕਿਹਾ, ਉਹ ਕਹਿੰਦੇ ਨੇ, ਅੱਖਾਂ ਤੋਂ ਬਿਨਾਂ ਵੇਖਿਆ ਨਹੀਂ ਜਾ ਸਕਦਾ, ਕੰਨਾਂ ਤੋਂ ਬਿਨਾਂ ਸੁਣਿਆ ਨਹੀਂ ਜਾ ਸਕਦਾ, ਜ਼ੁਬਾਨ ਤੋਂ ਬਿਨਾਂ ਬੋਲਣਾ ਅਸੰਭਵ ਹੈ, ਨੱਕ ਬਿਨਾਂ ਸੁੰਘਿਆ ਨਹੀਂ ਜਾ ਸਕਦਾ, ਹੱਥਾਂ ਬਿਨਾਂ ਕੰਮ ਨਹੀਂ ਹੋ ਸਕਦਾ, ਪੈਰਾਂ ਬਿਨਾਂ ਚੱਲਿਆ ਨਹੀਂ ਜਾ ਸਕਦਾ, ਅਤੇ ਗੁਰ ਸ਼ਬਦ ਤੋਂ ਬਿਨਾਂ ਨਾਮ ਰਸ ਨਹੀਂ ਛਕਿਆ ਜਾ ਸਕਦਾ। ਜੈਸੇ ਬਿਨ ਲੋਚਨ ਬਲੋਕੀਏ ਨਾ ਰੂਪ ਰੰਗ, ਸਰਵਣ ਮੈਂ ਹੂਣ ਰਾਗ ਨਾਦ ਨਾ ਸੁਣੀ ਜੀਏ। ਜੈਸੇ ਬਿਨ ਜਿਹਵਨ ਉਚਰੇ ਸ਼ਬਦ, ਔਰ ਨਾਸਕਾ ਬੇ ਹੂਣ ਸਾਸ ਬਸਨਾ ਨਾ ਲੀਜੀਏ। ਜੈਸੇ ਬਿਨ ਕਰ, ਕਰ ਕਹਿੰਦੇ ਨੇ ਹੱਥਾਂ ਨੂੰ, ਜੈਸੇ ਬਿਨ ਕਰ ਕਰ ਸਕੇ ਨਾ ਕ੍ਰਿਤ ਕਰਮ, ਚਰਨ ਬਹੂਣ ਪਾਉਣ ਗਾਉਣ ਕਤ ਕੀਜੀਏ। ਪੈਰਾਂ ਤੋਂ ਬਿਨਾਂ ਕਿਵੇਂ ਚੱਲਿਆ ਜਾ ਸਕਦਾ, ਅਸਨ ਬਸਨ ਬਿਨ ਧੀਰਜ ਨਾ ਧਰੇ ਦੇ। ਰੋਟੀ ਕੱਪੜੇ ਬਿਨਾਂ ਸਰੀਰ ਨੂੰ ਧੀਰਜ ਨਹੀਂ ਆਉਂਦੀ, ਬਿਨ ਗੁਰ ਸ਼ਬਦ ਨਾ ਪ੍ਰੇਮ ਰਸ ਪੀਜੀਏ। ਸ਼ਬਦ ਨਾਲ ਸਾਨੂੰ ਜੋੜਿਆ ਅਤੇ ਪਹਿਲੇ ਆਪ ਜੁੜ ਕੇ ਕੀਰਤਨ ਕੀਤਾ। ਕੀਰਤਨੀ ਇੱਕ ਦਿਨ ਨਾਰਾਜ਼ ਹੋ ਗਿਆ, ਸੱਤਾ ਬਲਵੰਡ ਬੜੇ ਗੁਣੀ ਸਨ, ਅਤੇ ਜਿਸ ਰਾਗੀ ਪ੍ਰਚਾਰਕ ਨੂੰ ਇਹ ਭਰਮ ਪੈ ਜਾਏ ਨਾ ਕਿ ਮੇਰੇ ਕਰਕੇ ਗੁਰੂ ਘਰ ਦੀਆਂ ਰੌਣਕਾਂ ਨੇ, ਮੈਂ ਕੀਰਤਨ ਕਰਨਾ ਸੰਗਤਾਂ ਤਾਂ ਆਉਂਦੀਆਂ, ਮੈਂ ਕਥਾ ਕਰਨਾ ਤਾਂ, ਉਹਦੀ ਬੜੀ ਵੱਡੀ ਭੁੱਲ ਹੈ। ਸੱਚ ਇਹ ਹੈ ਕਿ ਸਮੁੰਦਰ ਨਾ ਹੋਵੇ ਤਾਂ ਲਹਿਰ ਨਹੀਂ ਹੋ ਸਕਦੀ। ਇਹ ਸਮੁੰਦਰ ਦੀਆਂ ਲਹਿਰਾਂ ਨੇ, ਇਹ ਦਾਤਾਂ ਨੇ ਉਸ ਦੀਆਂ, ਜਿਸ ਦੇ ਸਿਰ 'ਤੇ ਹੱਥ ਰੱਖੇ ਉਸਨੂੰ ਕੀਰਤਨ ਕਰਨਾ ਆ ਜਾਂਦਾ। ਜਿਸ ਦੇ ਸਿਰ 'ਤੇ ਹੱਥ ਰੱਖੇ ਉਹਨੂੰ ਕਥਾ ਕਰਨੀ ਆ ਜਾਂਦੀ ਹੈ, ਉਸਨੂੰ ਪਾਠ ਕਰਨਾ ਆ ਜਾਂਦਾ। ਦਾਤ 'ਤੇ ਉਸ ਦੀ ਇੱਕ ਦਿਨ ਮੈਨੂੰ ਧਿਆਨ ਆਇਆ, ਇੱਕ ਪਾਠੀ ਕਹਿਣ ਲੱਗਾ, ਗਿਆਨ ਜੀ ਮੇਰੀ ਬੜੀ ਮਹਿਮਾ, ਔਰ ਲੋਕੀ ਕਹਿੰਦੇ ਤੇਰੇ ਵਰਗਾ ਪਾਠ ਕੋਈ ਨਹੀਂ ਕਰਦਾ। ਮੈਂ ਉਹਨੂੰ ਕੋਲ ਬਿਠਾ ਲਿਆ, ਗੁਰਮੁਖਾ ਬੈਠ ਜਾ, ਮੈਂ ਜੋ ਗੁਰੂ ਨੇ ਮੱਤ ਦਿੱਤੀ ਹੈ ਯਤਨ ਕਰਾਂ ਕਿ ਵਿਚਾਰ ਲਈਏ ਭਲਿਆ ਲੋਕਾਂ, ਜਿਨ੍ਹਾਂ ਬਾਣੀ ਉਚਾਰਨ ਕੀਤੀ ਉਹਨਾਂ 'ਤੇ ਅਪਮਾਨ ਨਹੀਂ ਕੀਤਾ, ਅਸੀਂ ਪੜ੍ਹਨ ਵਾਲੇ ਕਿਉਂ ਕਰਨੇ? ਜਿਨ੍ਹਾਂ ਉਚਾਰਨ ਕੀਤੇ ਉਹ ਕਹਿੰਦੇ ਨੇ ਮੈਂ ਤਾਂ ਬੋਲਣਾ ਹੀ ਨਹੀਂ ਜਾਣਦਾ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਫਿਰ ਕਥਾ ਵਾਚ ਕਿਉਂ ਨਾ ਕਹੇ ਕਿ ਉਹ ਕਰਵਾਉਂਦਾ? ਜੇ ਗੁਰੂ ਕਹਿੰਦਾ ਬਾਣੀ ਉਹ ਭੇਜਦਾ, ਉਸ ਨੇ ਬੁਲਾਇਆ ਬੋਲੀ ਤੇਰਾ, ਕੀਰਤਨੀਆਂ ਕਿਉਂ ਨਾ ਆਖੇ ਕਿ ਕੀਰਤਨ ਉਹ ਕਰਵਾਉਂਦਾ? ਅਸੀਂ ਕਿਉਂ ਨਾ ਆਖੀਏ ਨਿਤਨੇਮ ਉਹ ਕਰਵਾਉਂਦਾ? ਅਸੀਂ ਪੜ੍ਹਨ ਕਰਕੇ ਮਾਲਕ ਬਣ ਗਏ। ਉਚਾਰਨ ਵਾਲਾ ਕਹਿੰਦਾ ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਉਚਾਰਨ ਵਾਲੇ ਗੱਲ ਕਹਿੰਦੇ ਨੇ ਜੈਸੀ ਮੈਂ ਆਵਾ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲਓ। ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹੇਰਾ। ਗੁਰੂ ਪਾਤਸ਼ਾਹ ਕਹਿੰਦੇ ਨੇ ਅਪਮਾਨ ਤੋਂ ਬਚ ਜਾਓ, ਹੰਕਾਰ ਤੋਂ ਬਚ ਜਾਓ, ਨਹੀਂ ਤੇ ਐਸਾ ਨਾ ਹੋਵੇ ਸੇਵਾ ਥੋੜੀ ਮੰਗਣ ਬਹੁਤਾ, ਮਹਿਲ ਨਾ ਪਾਵੇ ਕਹਿ ਤੋ ਪਹੁਤਾ। ਉਹਨਾਂ ਕਰਕੇ ਵਿਖਾ ਦਿੱਤਾ। ਇੱਕ ਵਾਰ ਇੱਕ ਬਜ਼ੁਰਗ ਬਾਬਾ ਥੋੜ੍ਹਾ ਜਿਹਾ ਸਮਾਨ ਸਿਰ 'ਤੇ ਬੰਨਿਆ ਅਤੇ ਮੰਤਲਾਂ ਕੱਟਦਾ ਕੱਟਦਾ ਪਿਸ਼ਾਵਰ ਤੋਂ ਚੱਲਿਆ, ਅੰਮ੍ਰਿਤਸਰ ਪਹੁੰਚ ਗਿਆ, ਜਿੱਥੇ ਅੱਜ ਗੁਰਦੁਆਰਾ ਨੇ ਪਿਪਲੀ ਸਾਹਿਬ, ਖਾਲਸਾ ਕਾਲਜ ਤੋਂ ਥੋੜ੍ਹਾ ਜਿਹਾ ਅੱਗੇ। ਥੱਕ ਗਿਆ, ਚੂਰ ਹੋ ਗਿਆ, ਕਹਿਣ ਲੱਗਾ ਕੋਈ ਮਜ਼ਦੂਰ ਮਿਲ ਜਾਂਦਾ ਨਾ ਪਾਂਡੀ ਅਤੇ ਆ ਭਾਰ ਲੈ ਜਾਂਦਾ ਅਤੇ ਮੈਂ ਔਖਾ ਸੌਖਾ ਹੋ ਕੇ ਤੁਰਦਾ ਚਲਾ ਜਾਂਦਾ, ਕਿਤੇ ਰਾਤ ਪਰਿਕਰਮਾ 'ਚ ਹੀ ਜਾ ਰਹਿੰਦੇ ਚੰਗਾ ਸੀ। ਜਦੋਂ ਮਨ 'ਚ ਭਾਵਨਾ ਆਈ, ਗੱਠੜੀ ਰੱਖ ਕੇ ਸਿਰ ਸੁੱਟ ਕੇ ਬੈਠ ਗਿਆ। ਅਚਾਨਕ ਆਵਾਜ਼ ਆਈ, ਕਿਸੇ ਨੂੰ ਪਾਂਡੀ ਚਾਹੀਦਾ ਹੋਵੇ, ਮਜ਼ੂਰ ਚਾਹੀਦਾ ਹੋਵੇ ਤਾਂ ਦੱਸੋ। ਉਹ ਬਾਬਾ ਕਹਿਣ ਲੱਗਾ ਸ਼ੁਕਰ ਹੈ ਨੌਜਵਾਨ ਆਈ ਇੱਧਰ, ਆ ਮੇਰੀ ਪੰਡ ਲੈ ਜਾ। ਅਤੇ ਪੈਸੇ ਕਿੰਨੇ ਲਵੇਂਗਾ ਦੱਸ? ਕਹਿਣ ਲੱਗੇ ਪੈਸਿਆਂ ਦੀ ਕੋਈ ਨਹੀਂ, ਜੋ ਦਿਓਗੇ। ਆਓ ਤੁਸੀਂ ਗੁਰੂ ਦਰਬਾਰ ਪੁੱਜੋ ਤਾਂ ਸਹੀ। ਪੰਡ ਚੁੱਕੀ ਸਿਰ 'ਤੇ, ਜਾ ਕੇ ਪਰਿਕਰਮਾ 'ਚ ਸੁੱਟੀ ਪੰਡ, ਅਤੇ ਉਹ ਬਾਬਾ ਪੌਗਠ ਹੀ ਫੋਲਦਾ ਰਹਿ ਗਿਆ ਪੈਸੇ ਦੇਣ ਲਈ। ਮਜ਼ਦੂਰ ਪਾਂਡੀ ਦਾ ਪਤਾ ਹੀ ਨਹੀਂ ਕਿੱਧਰ ਗਿਆ। ਹੁਣ ਜੋ ਇੱਕ ਵਾਰੀ ਵੇਖਿਆ ਨਾ ਭੁੱਲਦਾ ਨਹੀਂ, ਅੱਖਾਂ ਵਿੱਚ ਕੋਈ ਚਿੰਨ ਚੱਕਰ ਨਿਸ਼ਾਨ ਰਹਿ ਜਾਂਦਾ। ਸਵੇਰੇ ਜਦੋਂ ਮੱਥਾ ਟੇਕਣ ਵਾਸਤੇ ਗਿਆ, ਗੁਰੂ ਅਰਜਨ ਦੇਵ ਦੇ ਦੀਦਾਰ ਕੀਤੇ, ਵੇਖੀ ਜਾਏ ਤੇ ਕਹਿਣ ਲੱਗਾ ਮਨਾ ਰੱਬ ਨਾ ਭੁਲਾਏ, ਰਾਤੀ ਜਿਹੜਾ ਪਾਂਡੀ ਪੰਡ ਲੈ ਕੇ ਆਇਆ ਚਿਹਰਾ ਗੁਰੂ ਅਰਜਨ ਦੇਵ ਦਾ ਸੀ, ਦਾੜੀ ਇਸੇ ਤਰ੍ਹਾਂ ਸੀ, ਨੇਤਰੇ ਹੋ ਸਨ। ਹਿੰਮਤ ਕਰਕੇ ਪੁੱਛ ਹੀ ਲਿਆ, ਕਹਿਣ ਲੱਗਾ ਸਤਿਗੁਰੂ ਕੋਈ ਤੁਹਾਡੇ ਚਿਹਰੇ ਵਾਲਾ, ਤੁਹਾਡੀ ਸ਼ਕਲ ਵਾਲਾ ਕੋਈ ਪਾਂਡੀ ਵੀ ਹੈ ਇੱਥੇ? ਸਤਿਗੁਰੂ ਨੇ ਉਹਦਾ ਹੱਥ ਫੜ ਲਿਆ ਅਤੇ ਕਹਿਣ ਲੱਗੇ ਬਾਬਾ ਰਾਤੀ ਤੇਰੀ ਪੰਡ ਉਹ ਮੈਂ ਹੀ ਲੈ ਕੇ ਆਇਆ, ਉਹ ਮੈਂ ਹੀ ਚੁੱਕ ਕੇ ਲਿਆਇਆ। ਜਦੋਂ ਕਿਹਾ ਨਾ ਮੈਂ ਲਿਆਇਆ, ਚਰਨਾਂ 'ਤੇ ਸਿਰ ਰੱਖ ਕੇ ਰੋ ਪਿਆ। ਕਹਿਣ ਲੱਗਾ ਮੇਰਾ ਭਾਰ ਤੁਸੀਂ ਲਿਆਏ? ਕਹਿਣ ਲੱਗੇ ਜੇ ਆਪ ਸੇਵਾ ਨਾ ਕਰਾਂ ਤਾਂ ਸਿੱਖਾਂ ਨੂੰ ਕਿਵੇਂ ਆਖਾਂ? ਜੇ ਮੈਂ ਆਪ ਨਾ ਚੁੱਕਾਂ ਦੂਸਰੇ ਦੀਆਂ ਪੰਡਾਂ ਤਾਂ ਤੁਸੀਂ ਕਿਵੇਂ ਚੁੱਕੋਗੇ? ਉਹ ਤਾਂ ਕਈ ਵਾਰੀ ਭੇਸ ਬਦਲ ਕੇ ਨਾ ਜੋੜਿਆਂ ਦੇ ਰਖਵਾਲੇ ਬਣ ਕੇ ਖਲੋ ਜਾਂਦੇ ਸਨ, ਇਤਿਹਾਸ ਹੈ ਸਾਡਾ। ਕਹਿੰਦੇ ਨੇ ਨਾਲ ਲੈਣਾ ਪਤਨੀ ਨੂੰ, ਗਰਮ ਦੁੱਧ ਕਰਕੇ ਸੁੱਤੇ ਸਿੱਖਾਂ ਨੂੰ ਜਾ ਕੇ ਛਕਾਉਣਾ, ਚਰਨ ਦਬਾਉਣ ਲੱਗ ਪੈਣਾ। ਉਹਨਾਂ ਨੇ ਆਖਿਆ ਹੀ ਨਹੀਂ ਪੱਖਾ ਫੇਰੀ ਪੈਰ ਮਲੋਵਾਂ, ਹਰ ਜਣ ਕੇ ਪੀਸਣ ਪੀਸ ਕਮਾਵਾਂ, ਇਹ ਉਹਨਾਂ ਪਹਿਲੇ ਕੀਤਾ, ਇਹ ਉਹਨਾਂ ਆਖਿਆ। ਗੁਰੂ ਅਰਜਨ ਦੇਵ ਜੀ ਦੇ ਬਾਰੇ ਜੇ ਭੱਟ ਕਹਿੰਦੇ ਨੇ ਨਾ, ਮਥੁਰਾ ਭੱਟ ਨੇ ਬਚਨ ਕਹੇ ਨੇ, ਕਹਿੰਦੇ ਨੇ ਮਥੁਰਾ ਆਖਦੇ ਇਹ ਸੱਚ ਹੈ, ਇਹ ਕੋਈ ਅਤ ਕਥਨੀ ਨਹੀਂ। ਭਾਣ ਭਣ ਦਾ ਅਰਥ ਹੁੰਦਾ ਆਖਣਾ, ਭਣ ਮਥੁਰਾ, ਮਥੁਰਾ ਇਹ ਗੱਲ ਕਹਿ, ਭਣ ਮਥੁਰਾ ਕਿਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਾਰ। ਜੇ ਹਰੀ ਦੇ ਦੀਦਾਰ ਕਰਨੇ ਨੇ ਗੁਰੂ ਅਰਜਨ ਦੇਵ ਦੇ ਦੀਦਾਰ ਕਰ ਲੈ। ਕਥਾ ਤੋਂ ਪਹਿਲੇ ਸਤਿਗੁਰੂ ਦੇ ਸਵਾਰਿਆਂ ਨੇ ਸ਼ਬਦ ਦਾ ਗਾਇਨ ਕੀਤਾ, ਨਾਨਕ ਸੋਧੇ ਸਿਮਰਤ ਵੇਦ, ਪਾਰ ਮਮ ਗੁਰ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਵਿੱਚ ਕੋਈ ਭੇਦ ਨਹੀਂ, ਗੁਰੂ ਜੈਸਾ ਕੋਈ ਦੇਵ ਨਹੀਂ, ਕੋਈ ਦੇਵਤਾ ਐਸਾ ਨਹੀਂ ਜੇ ਜਿਸ ਤੇ ਮੱਥੇ ਦੇ ਭਾਗ ਹੋਣ ਉਹ ਸੇਵਾ ਵਿੱਚ ਲੱਗ ਜਾਂਦਾ। ਸਤਿਗੁਰਾਂ ਨੇ ਸੇਵਾ ਵਿੱਚ ਜੋੜਿਆ, ਸਿਮਰਨ ਵਿੱਚ ਜੋੜਿਆ। ਜੇ ਕਿਸੇ ਆ ਕੇ ਪੁੱਛਿਆ ਮਹਾਰਾਜ ਪਰਿਵਾਰ ਦੁਖੀ ਹੈ, ਮੈਂ ਦੁਖੀ ਹਾਂ, ਉਪਾਧੀਆਂ ਕਲੇਸ਼ ਮੁੱਕਣ 'ਚ ਨਹੀਂ ਆਉਂਦੇ, ਮੈਂ ਕੀ ਕਰਾਂ? ਇੱਕ ਝਗੜਾ ਮੁੱਕਦਾ ਦੂਸਰਾ ਗੱਲ ਪੈ ਜਾਂਦਾ, ਕਲੇਸ਼ ਪੈ ਜਾਂਦੇ ਨੇ। ਕਹਿਣ ਲੱਗੇ ਫਿਰ ਜਿਹੜਾ ਗੁਰ ਮੈਂ ਵਰਤਿਆ ਨਾ, ਜਿਹੜੀ ਦਵਾਈ ਮੈਂ ਖਾਧੀ ਉਹ ਤੂੰ ਵੀ ਖਾ ਲੈ, ਮੇਰੇ ਗੱਲ ਕੋਈ ਘੱਟ ਨਹੀਂ ਪਏ ਤੁਸੀਂ। ਕਲੇਸ਼ ਉਹਨਾਂ ਦੇ ਵੇਖੋ, ਇੱਕ ਪਾਸਿਓਂ ਮੁਸੀਬਤ 'ਤੇ ਮੁਸੀਬਤ ਆ ਰਹੀ ਹੈ। ਛੋਟਾ ਜਿਹਾ ਬੱਚਾ ਉਹਨੂੰ ਚੇਚਕ ਨਿਕਲ ਆਈ, ਪਹਿਲੇ ਮੈਂ ਤੁਹਾਨੂੰ ਸੁਣਾਇਆ ਕਿੰਨੀਆਂ ਮੁਸੀਬਤਾਂ। ਕਹਿੰਦੇ ਨੇ ਮੈਂ ਦੱਸਣਾ, ਦੱਸੋ ਪਾਤਸ਼ਾਹ। ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁੱਖ ਪਾਵੋ। ਮੈਂ ਤਾਂ ਜਿਉਂ ਜਿਉਂ ਉਹਨੂੰ ਯਾਦ ਕਰਨਾ ਸਾਰੇ ਕਲੇਸ਼ ਮੁੱਕ ਜਾਂਦੇ ਨੇ, ਸੁੱਖ ਪਾਉਂਦਾ। ਕੱਲ ਕਲੇਸ਼ ਤਨ ਮਾਹੇ ਮਿਟਾਵੋ, ਸਾਰੇ ਕਲੇਸ਼ ਮੁੱਕਦੇ ਨੇ। ਇੱਕ ਬਚਨ ਗੁਰੂ ਰਾਮਦਾਸ ਜੀ ਦਾ ਬੜੇ ਧਿਆਨ ਨਾਲ ਸੁਣਨਾ। ਕਹਿੰਦੇ ਨੇ ਜੈ ਹਰ ਸਿਮਰਨ ਭਇਆ ਤੈਂ ਉਪਾਦ ਗਤ ਕੀ ਨੀ। ਦੁੱਖ ਤਿੰਨ ਪ੍ਰਕਾਰ ਦੇ ਜੇ, ਜਿਹਨਾਂ ਨੂੰ ਕਿਹਾ ਤਿੰਨ ਤਾਪ, ਤੁਸੀਂ ਉਹ ਪੰਕਤੀ ਤੁਹਾਨੂੰ ਸਭ ਨੂੰ ਯਾਦ ਹੈ, ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਕਰਾ। ਹੁਣ ਇੱਕ ਬੁਖਾਰ ਬਾਰੇ ਤਾਂ ਪਤਾ, ਥਰਮਾਮੀਟਰ ਲਿਆ ਅਤੇ ਚੈੱਕ ਕਰ ਲਿਆ, ਦੋ ਹੋਰ ਕਿਹੜੇ ਨੇ? ਤਿੰਨੇ ਤਾਪ ਤਿੰਨ ਕਿਹੜੇ ਨੇ? ਪਹਿਲਾ ਜੇ ਮਾਨਸਿਕ ਪਰੇਸ਼ਾਨੀ, ਕਹਿੰਦੇ ਮਾਇੰਡ 'ਤੇ ਬੜੀ ਟੈਨਸ਼ਨ ਹੈ, ਇਹ ਪਹਿਲਾ ਬੁਖਾਰ। ਇਹ ਜੋ ਮਾਨਸਿਕ ਪਰੇਸ਼ਾਨੀ, ਮਨ ਦੀ ਪਰੇਸ਼ਾਨੀ, ਮਨ ਦੀ ਚਿੰਤਾ, ਪਹਿਲਾ ਬੁਖਾਰ ਇਹ। ਦੂਜਾ ਤਨ ਦਾ ਰੋਗ, ਅਤੇ ਤੀਜਾ ਕਲੇਸ਼ ਝਗੜਾ। ਕੋਈ ਗੱਲ ਪੈ, ਬਿਲਕੁਲ ਠੀਕ ਸੀ, ਐਕਸੀਡੈਂਟ ਹੋ ਗਏ, ਰਾਹ ਜਾਂਦਿਆਂ ਕੋਈ ਝਗੜਾ ਪੈ ਗਿਆ। ਇਹਨੂੰ ਕਹਿੰਦੇ ਨੇ ਉਪਾਧੀ, ਆਦੀ ਵਿਆਦੀ ਉਪਾਧੀ, ਇਹ ਤਿੰਨ ਤਾਪ ਨੇ। ਮੁੱਕਦੇ ਹੁਣ ਕਿਵੇਂ ਨੇ? ਉਹ ਕਹਿੰਦੇ ਨੇ ਜਿੱਥੇ ਪਰਮਾਤਮਾ ਦਾ ਸਿਮਰਨ ਹੋਵੇ, ਇਹ ਨਾ ਹੋਵੇ ਧਿਆਨ ਹੋਰ ਪਾਸੇ ਅਤੇ ਜ਼ੁਬਾਨ ਨਾਲ ਸ਼ਬਦ ਗਿਣੀ ਜਾ ਰਿਹਾ, ਨਹੀਂ। ਜੇ ਹਰ ਸਿਮਰਨ ਭਇਆ ਤੈਂ ਉਪਾਦ ਗਤ ਕੀਨੀ। ਸਿਮਰਨ ਵਾਲੇ ਦੀ ਤਾਂ ਜਿੱਥੇ ਚਰਨ ਧੂੜ ਵੀ ਗਿਰ ਜਾਏ ਉੱਥੋਂ ਵੀ ਦੁੱਖ ਦੌੜ ਜਾਂਦੇ। ਵੜ ਪਾ ਗਈ ਹਰ ਜਪਣਾ। ਛੋਟੀ ਜਿਹੀ ਕਥਾ ਨਾਲ ਅੱਜ ਦਾ ਵਿਚਾਰ ਸਮਾਪਤ ਕਰਾਂ। ਪਿੰਡ ਮੱਧਰਾਂ ਪਾਕਿਸਤਾਨ ਵਿੱਚ ਹੈ, ਪਹਿਲਾਂ ਸਾਰਾ ਪੰਜਾਬ ਇੱਕ ਸੀ, ਗੁਰੂ ਅਰਜਨ ਦੇਵ ਜੀ ਗਏ। ਇੱਥੇ ਇੱਕ ਸੱਜਣ ਸੀ, ਉਸਦਾ ਨਾਮ ਸੀ ਕਦਾਰੀ, ਬੜਾ ਚੰਗਾ ਗੁਰਸਿੱਖ। ਉਹਨੂੰ ਹਜ਼ੀਰਾਂ ਦਾ ਰੋਗ, ਇਹ ਗਲੇ 'ਚ ਗਿਲਟੀਆਂ ਹੋ ਜਾਂਦੀਆਂ ਸਨ, ਬੰਦਾ ਬੜਾ ਦੁਖੀ ਹੁੰਦਾ, ਇੱਧਰ ਉੱਧਰ ਗਰਦਨ ਨਹੀਂ ਹੋਣੀ, ਨੀਵੀਂ ਨਹੀਂ ਹੋਣੀ, ਬੈਠਣਾ ਸੌਣਾ ਬੜਾ ਮੁਸ਼ਕਲ। ਉਹ ਤੁਰਿਆ ਫਿਰਦਾ ਸੀ ਅਤੇ ਕਿਸੇ ਸਿੱਖ ਨੇ ਕਿਹਾ, ਸਤਿਗੁਰੂ ਪਾਤਸ਼ਾਹ ਇਹ ਬੜਾ ਰੋਗੀ ਹੈ, ਇਹਦੇ 'ਤੇ ਕਿਰਪਾ ਕਰੋ। ਉਸਨੂੰ ਕਿਹਾ ਗੁਰੂ ਆਏ ਨੇ, ਗੁਰੂ ਅਰਜਨ ਦੇਵ, ਮੰਗ ਲੈ ਤੇਰਾ ਰੋਗ ਮੁੱਕ ਜਾਏ। ਲੈ ਗਏ, ਫੜ ਕੇ ਲੈ ਗਏ, ਸਤਿਗੁਰਾਂ ਦੇ ਸਾਹਮਣੇ ਖੜਾ ਕਰ ਦਿੱਤਾ। ਸਤਿਗੁਰਾਂ ਵੇਖਿਆ, ਕਹਿਣ ਲੱਗੇ ਕਦਾਰੀ ਮੰਗ ਪਈ ਕੀ ਚੰਨ। ਕਹਿਣ ਲੱਗੇ ਦਾਸ ਦਾ ਰੋਗ ਮੁਕਾ ਦਿਓ। ਅਤੇ ਕਹਿਣ ਲੱਗੇ ਰੋਗ ਕਿਹੜਾ ਪਹਿਲੇ ਦੱਸ। ਕਹਿਣ ਲੱਗਾ ਜੀ ਹਉਮੈ ਦਾ ਰੋਗ ਮੁਕਾ ਦਿਓ, ਸਰੀਰ ਦਾ ਨਾਂ ਹੀ ਨਹੀਂ ਲਿਆ। ਗੁਰੂ ਕਹਿਣ ਲੱਗੇ ਧੰਨ ਸਿੱਖੀ, ਧੰਨ ਹੈ ਤੂੰ, ਸਰੀਰ ਦੇ ਰੋਗ ਵੱਲ ਧਿਆਨ ਹੀ ਨਹੀਂ ਗਿਆ, ਕਿਹਾ ਹਉਮੈ ਦਾ ਰੋਗ ਮੁਕਾ ਦਿਓ। ਕਹਿਣ ਲੱਗੇ ਸ਼ਬਦ ਫੜਿਆ ਕਰ, ਹਉਮੈ ਦੀਰਘ ਰੋਗ ਹੈ ਦਾਰੂ ਪੀਸ ਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹੇ ਸੁਣੋ ਜਨੋ ਇਹ ਸੰਜਮ ਦੁੱਖ ਜਾ। ਸ਼ਬਦ ਨਾਲ ਮੁੱਕੇਗਾ, ਉਹ ਸੌਂਗੇ ਅੱਜ। ਇੱਕ ਸਿੱਖ ਦੇ ਕੀ ਮਨ 'ਚ ਆਇਆ, ਗੁਰੂ ਸਾਹਿਬ ਆਰਾਮ ਕਰ ਰਹੇ ਸਨ, ਜੋੜਾ ਚੁੱਕਿਆ ਉਹਦੇ ਗੱਲ ਨੂੰ ਜਾ ਕੇ ਲਾ ਦਿੱਤਾ। ਗੁਰੂ ਅਰਜਨ ਦੇਵ ਦਾ ਜੋੜਾ ਲੱਗਿਆ, ਉਸਦਾ ਰੋਗ ਮੁੱਕ ਗਿਆ, ਨੌਂ ਵਾਰ ਨੌ ਹੋ ਗਿਆ। ਬੜੀ ਖੁਸ਼ੀ ਨਾਲ ਸਾਹਮਣੇ ਆ ਖਲੋਤਾ, ਕਹਿਣ ਲੱਗੇ ਕਿਉਂ ਭਾਈ ਕਦਾਰੀ? ਗੁਰੂ ਜਾਣੀ ਜਾਣ, ਰੋਗ ਮੁੱਕ ਗਿਆ। ਕਹਿਣ ਲੱਗਾ ਦੋਵੇਂ ਮੁੱਕ ਗਏ ਪਾਤਸ਼ਾਹ, ਤੁਹਾਡੇ ਜੋੜੇ ਤੋਂ ਡਰਦਾ ਹਉਮੈ ਵੀ ਚਲੀ ਗਈ ਔਰ ਰੋਗ ਵੀ ਮੁੱਕ ਗਿਆ। ਜਦੋਂ ਗੁਰੂ ਸਾਹਿਬ ਤੁਰਨ ਲੱਗੇ ਤੇ ਸੰਗਤਾਂ ਕਹਿਣ ਲੱਗੀਆਂ, ਮਹਾਰਾਜ ਜੋੜਾ ਤੁਹਾਡੇ ਲਈ ਨਵਾਂ ਲੈ ਆਉਂਦਾ, ਇਹ ਅਸੀਂ ਇੱਥੇ ਹੀ ਰੱਖਾਂਗੇ, ਹੋਰ ਵੀ ਰੋਗੀ ਆਉਣਗੇ। ਗੁਰੂ ਦੇ ਤੇ ਜੋੜੇ 'ਚ ਬਰਕਤ ਹੈ ਅਤੇ ਉਹਨਾਂ ਦੇ ਸ਼ਬਦ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਕਿੰਨੀਆਂ ਮਿਹਰਾਂ ਨੇ, ਕਿੰਨੀਆਂ ਬਰਕਤਾਂ ਨੇ। ਇੱਕ ਬੇਨਤੀ ਨਾਲ ਸਮਾਪਤੀ, ਇਹ ਸ਼ਬਦ ਦਾ ਵੀ ਵਿਚਾਰ ਜੋ ਆਰੰਭ ਕੀਤਾ तख्त बैठा है अर्जन गुरु सतगुरु कखे वै चंदोवा, किवें उन्हां दी शान, किवें चंदोवा चमक रहा, यह चमक कहड़ी है, यह बरकतां कहड़ियां ने, बरकतां तुहानूं दित्तियां सारियां। हुण मैं इंज अर्ज करके समाप्त करां, कल्ला बंदा जाए को वाकफ है फतेह आख दे वे बुला लवे, पर जिहड़ा जाणदा नहीं उह ते नहीं ना बुलाएगा, पर जे तुहाडे सिर उत्ते होवे श्री गुरु ग्रंथ साहिब, जिधर जाओगे जेड़ा मिलेगा वही हाथ जोड़ के मथा टेकेगा, क्योंकि सिर उत्ते जुगो जुग अटल श्री गुरु ग्रंथ साहिब का सवारा जा रहा है। किसी के सिर ते भी होवे हर एक हाथ जोड़ के मथा टेकेगा। सोच रहा सां जे श्री गुरु ग्रंथ साहिब सिर ते है ते माण मिल रहा है तेनों भी, ते जे तेरे हिरदे च ही शब्द होवे हर वेले वसदा होवेगा सिखा, तेनों जम भी क्यों ना मथा टेकेगा। तो शब्द नाल चल के ते वेख, गुरु अर्जन देव ने महान मेहर बख्शां कीतियां, गुरु नानक देव जी ने शब्द का सरूप दे शब्द की सूझ दिती, गुरु अर्जन देव ने शब्द का सरूप गुरु ग्रंथ साहब दिता, तो गुरु गोबिंद सिंह ने पक्का इस ते लड़ ला दिता। उस सतगुरु की शहादत का दिवस कल असी मनाउणा है, अगला इतिहास बाणी दियां विचारां ये कल करांगे, समा हो गया। फुल्लां दी खिमा, आप संगतां दा बहुत बहुत धन्नवाद, लगातार शब्द दे विचार गुरमत विचार आप सुन रहे हो। कल दा समा दस्या 11:15 तो 12:15 बजे तक शहादत दे कारण शहादत दा जिक्र ये रल के करांगे, गुरु दी महिमा करांगे। आओ आग्या बख्शो भुल्लां दी खिमा, गुरु दी मत धारण करनी जी। वाहिगुरु जी का खालसा।